ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੌਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੌਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਸਰੂਪ, ਅਕਾਲ ਪੁਰਖ ਦੇ ਸਰਗੁਣ ਸਰੂਪ, ਛਤਰ ਚਵਰ ਤਖਤ ਦੇ ਮਾਲਕ, ਸਰਬ ਕਲਾ ਸਮਰੱਥ ਬਾਣੀ ਗੁਰੂ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਦਰਬਾਰ ਵਿੱਚ ਉਪਸਥਿਤ ਸਭਾਏ ਮਾਨ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਤਰਸ ਕੀਤਾ ਹੈ ਆਪਣੇ ਚਰਨ ਕਮਲਾਂ ਦੇ ਵਿੱਚ ਬੈਠਣ ਦਾ ਸੰਕਲਪ ਬਖਸ਼ਿਸ਼ ਕੀਤਾ ਹੈ। ਸਮੂਹ ਸੰਗਤ ਦੂਰ ਨੇੜੇ ਤੋਂ ਦੇਸ਼ ਵਿਦੇਸ਼ ਤੋਂ ਚੱਲ ਕੇ ਧੰਨ ਗੁਰੂ ਰਾਮਦਾਸ ਜੀ ਦੇ ਦਰ ਘਰ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਮੇਲੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਮੇਲੇ, ਸਰੋਵਰ ਦੇ ਇਸ਼ਨਾਨ, ਲੰਗਰ ਦੀ ਸੇਵਾ, ਹੋਰ ਸੇਵਾਵਾਂ ਸੰਗਤਾਂ ਬੜੇ ਚਾਅ ਦੇ ਨਾਲ ਪਿਆਰ ਦੇ ਨਾਲ ਕਰਕੇ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਗੁਰੂ ਘਰ ਦੇ ਵਿੱਚ ਜੋ ਸਾਡੇ ਜੀਵਨ ਦੇ ਉਧਾਰ ਵਾਸਤੇ ਜਿੱਥੇ ਸੇਵਾ ਹੈ, ਜਿੱਥੇ ਦਰਸ਼ਨ ਮੇਲੇ ਹਨ, ਉੱਥੇ ਰੱਬੀ ਬਾਣੀ ਦੀ ਵਿਚਾਰ ਵੀ ਗੁਰੂ ਘਰ ਦੇ ਵਿੱਚ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਅੱਜ ਅੰਮ੍ਰਿਤ ਵੇਲੇ ਜੋ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਤਿਗੁਰਾਂ ਦਾ ਸ੍ਰੀ ਮੁੱਖ ਵਾਕ ਆਇਆ ਹੈ, ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਹੁੰਚੇ ਹੋ। ਅੱਜ ਦਾ ਵਿਚਾਰ ਅਧੀਨ ਸ਼ਬਦ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਵਾਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਆਈਆਂ ਹਨ। ਉਹਨਾਂ 22 ਵਾਰਾਂ ਦੇ ਵਿੱਚੋਂ ਇੱਕ ਬਾਣੀ ਇੱਕ ਵਾਰ ਹੈ ਜੈਤ ਸਰੀ ਕੀ ਵਾਰ, ਜਿਹਦਾ ਸਿਰਲੇਖ ਹੈ ਸਲੋਕਾਂ ਸਮੇਤ ਇਹ ਵਾਰ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੀ ਹੈ ਤੇ ਇਹ ਵਾਰ ਇਤਿਹਾਸ ਦੇ ਮੁਤਾਬਕ ਗੁਰੂ ਅਰਜਨ ਦੇਵ ਜੀ ਦੇ ਅਨਿੰਨ ਸਿੱਖ ਭਾਈ ਤਿਲੋਕਾ ਜੀ ਜੋ ਗਜਨੀ ਦੇ ਰਹਿਣ ਵਾਲੇ ਸੀ ਉਹਨਾਂ ਨੂੰ ਜਦੋਂ ਦਰਸ਼ਨ ਦਿੱਤੇ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤੇ ਨਾਲ ਉਪਦੇਸ਼ ਦਿੱਤਾ ਹੈ, ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਭਾਈ ਕਾਹਨ ਸਿੰਘ ਜੀ ਨਾਭਾ ਦੇ ਅਨੁਸਾਰ ਪੁਰਾਣੇ ਸਮੇਂ ਦੇ ਵਿੱਚ ਗੁਰਸਿੱਖਾਂ ਦੇ ਵਿੱਚ ਜਦੋਂ ਕੋਈ ਜੀਵ ਚੜ੍ਹਾਈ ਕਰ ਜਾਂਦਾ ਸੀ ਤੇ ਬਾਅਦ ਵਿੱਚ ਇਸ ਵਾਰ ਦੀ ਕਥਾ ਉੱਥੇ ਕੀਤੀ ਜਾਂਦੀ ਸੀ 8-10 ਦਿਨ, ਤਾਂ ਕਿ ਇਹਦੇ ਨਾਲ ਗੁਰਬਾਣੀ ਦਾ ਪ੍ਰਚਾਰ ਹੋ ਸਕੇ ਤੇ ਹੋਰ ਗੱਲਾਂ ਵੱਲੋਂ ਗੁਰੇਜ਼ ਕਰਕੇ ਗੁਰਬਾਣੀ ਦੀ ਕਥਾ ਗੁਰਬਾਣੀ ਦੀ ਵਿਚਾਰ ਜੈਤ ਸਰੀ ਕੀ ਵਾਰ ਦੀ ਕਥਾ ਦਾ ਰਿਵਾਜ ਰਿਹਾ ਹੈ। ਬਹੁਤ ਸਾਰੀਆਂ ਐਵੇਂ ਦੀਆਂ ਰੀਤਾਂ ਹਨ ਜਿਹੜੀਆਂ ਸਮੇਂ ਦੇ ਨਾਲ ਕੱਟੀਆਂ ਜਾ ਰਹੀਆਂ ਹਨ, ਛੱਡੀਆਂ ਜਾ ਰਹੀਆਂ ਹਨ। ਲੋੜ ਹੈ ਇਹਨਾਂ ਰੀਤਾਂ ਨੂੰ ਪਰਤ ਕੇ ਸੁਰਜੀਤ ਕਰਨ ਦੀ ਤਾਂ ਕਿ ਸ਼ਬਦ ਦਾ ਪ੍ਰਚਾਰ ਕੌਮ ਦੇ ਵਿੱਚ ਹੋ ਸਕੇ। ਸਤਿਗੁਰਾਂ ਨੇ ਇਸ ਪਾਵਨ ਸ੍ਰੀ ਮੁੱਖ ਵਾਕ ਦੇ ਵਿੱਚ ਬਖਸ਼ਿਸ਼ ਕੀਤੀ ਹੈ ਜੋ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਤੱਕ ਸੰਨ 1469 ਤੋਂ ਲੈ ਕੇ 1708 ਤੱਕ ਜੋ 239 ਸਾਲ ਦਾ ਗੁਰੂ ਜੋਤ ਦਾ ਸਰੀਰਾਂ ਵਿੱਚ ਵਿਚਰਨ ਦਾ ਸਮਾਂ ਹੈ, ਉਸ ਸਮੇਂ ਦੇ ਵਿੱਚ ਗੁਰੂ ਸਾਹਿਬ ਨੇ ਜਿਸ ਚੀਜ਼ ਤੇ ਕੰਮ ਕੀਤਾ ਉਹ ਹੈ ਕਿ ਮਨੁੱਖ ਦੀ ਇੱਕ ਸੰਪੂਰਨ ਗੁਰਮੁਖ ਦੀ ਜੋ ਪਰਮਾਤਮਾ ਨੇ ਬਣਾਇਆ ਜਿਵੇਂ ਦਾ ਉਹਨੇ ਸਿਰਜਿਆ ਤੇ ਸਮਾਂ ਪਾਉਣ ਦੇ ਨਾਲ ਜਿਵੇਂ ਕੱਪੜੇ ਨੂੰ ਮੈਲ ਲੱਗ ਜਾਂਦੀ ਹੈ, ਇਵੇਂ ਜਿਹੜਾ ਮਨੁੱਖ ਅਕਾਲ ਪੁਰਖ ਨੇ ਸਿਰਜਿਆ ਸੀ ਉਹਨੇ ਬਣਾਇਆ ਸੀ ਜਾਂ ਹੁਣ ਵੀ ਇਵੇਂ ਹੀ ਹੈ, ਸਮੇਂ ਦੀ ਹਾਲਾਤ ਦੇ ਨਾਲ ਉਹਦਾ ਸਰੂਪ ਵਿਗੜ ਜਾਂਦਾ। ਇਹ ਸੰਸਾਰ ਹੈ ਹੀ ਇਵੇਂ ਦਾ, ਇੱਥੇ ਜਿਹੜੀ ਚੀਜ਼ ਜਿਵੇਂ ਦੀ ਪੈਦਾ ਕੀਤੀ ਗਈ ਹੈ ਉਹਦੇ ਤੋਂ ਬਦਲ ਜਾਂਦੀ ਹੈ, ਤਬਦੀਲ ਹੋ ਜਾਂਦੀ ਹੈ। ਗੁਰੂ ਸਾਹਿਬ ਨੇ ਜਿਹੜਾ 10 ਸਰੀਰਾਂ ਦੇ ਵਿੱਚ ਉਪਦੇਸ਼ ਦਿੱਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਪਦੇਸ਼ ਹੈ ਉਹ ਇਹ ਹੈ ਵੀ ਇਸ ਬੰਦੇ ਦਾ ਜਿਹੜਾ ਸਰੂਪ ਅਕਾਲ ਪੁਰਖ ਨੇ ਬਣਾਇਆ ਸੀ, ਕਬੀਰ ਜੈਸੀ ਉਪਜੀ ਪੇੜ ਤੇ ਜੋ ਜਹ ਤੈਸੀ ਨਿਭ ਹੈ ਓੜ, ਜਿਵੇਂ ਦਾ ਇਹਨੂੰ ਪਰਮਾਤਮਾ ਨੇ ਬਣਾਇਆ ਸੀ, ਵਾਹਿਗੁਰੂ ਨੇ ਬਣਾਇਆ ਸੀ, ਇਹਦੇ ਵਿੱਚ ਜਿਹੜਾ ਵਿਗਾੜ ਪੈ ਗਿਆ, ਇਹਦੇ ਵਿੱਚ ਜੋ ਨੁਕਸ ਪੈ ਗਿਆ, ਇਹਦੇ ਵਿੱਚ ਜੋ ਰਲੇਵਾਂ ਹੋ ਗਿਆ, ਉਸ ਮੈਲ ਨੂੰ ਉਸ ਰਲੇਵੇਂ ਨੂੰ ਹਟਾ ਕੇ ਇਹਦਾ ਸ਼ੁੱਧ ਸਰੂਪ ਪ੍ਰਗਟ ਕਰਨ ਵਾਸਤੇ ਜਿਹਨੂੰ ਸੰਤ ਕਿਹਾ ਬਾਣੀ ਦੇ ਵਿੱਚ, ਗੁਰਸਿੱਖ ਕਿਹਾ ਹੈ, ਗੁਰਮੁਖ ਕਿਹਾ ਹੈ, ਹਰ ਜਨ ਕਿਹਾ ਹੈ, ਉਹ ਸਰੂਪ ਪ੍ਰਗਟ ਕੀਤਾ ਜਾਏ ਜਿਹੜਾ ਸਰੂਪ ਇਹਦਾ ਬਾਹਰੋਂ ਸੀ ਤੇ ਜਿਹੜਾ ਅੰਦਰੋਂ ਸੀ। ਦੋ ਸਰੂਪ ਨੇ, ਇੱਕ ਬਾਹਰੀ ਸਰੂਪ ਹੈ ਵਾਹਿਗੁਰੂ ਨੇ ਜਿਵੇਂ ਦਾ ਸਾਨੂੰ ਪੈਦਾ ਕੀਤਾ, ਜੇ ਆਪਾਂ ਇਹਨੂੰ ਐਵੇਂ ਰੱਖੀਏ, ਨਾ ਇਹਦੇ ਵਿੱਚ ਕੁਝ ਪਾਈਏ ਤੇ ਨਾ ਇਹਦੇ ਵਿੱਚੋਂ ਕੁਝ ਕੱਢੀਏ, ਮੈਂ ਸਰੀਰ ਦੀ ਗੱਲ ਕਰ ਰਿਹਾ, ਮੈਂ ਬਾਹਰਲੇ ਭੇਖ ਦੀ ਗੱਲ ਕਰ ਰਿਹਾ, ਤੁਸੀਂ ਆਪਣੇ ਆਪ ਸੋਚੋ, ਇੱਕ ਬੱਚਾ ਜਨਮ ਲੈਂਦਾ ਹੈ ਤੇ ਜੇ ਆਪਾਂ ਉਹਦੇ ਸਰੀਰ ਦੇ ਨਾਲ ਛੇੜਛਾੜ ਨਾ ਕਰੀਏ, ਕੱਟ ਭੰਨ ਨਾ ਕਰੀਏ, ਜਾਂ ਆਪਣੇ ਸਰੀਰ ਦੇ ਨਾਲ ਤੋੜ ਭੰਨ ਨਾ ਕਰੀਏ, ਭਾਵ ਕੀ ਹੈ ਵੀ ਜਿਹੜਾ ਇਹਨੂੰ ਸ਼ਿੰਗਾਰ ਲਾਇਆ, ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨ੍ਹਾਂ ਉਬਾਰਿਆ, ਜਿਹੜਾ ਇਹਨੂੰ ਸਜਾਇਆ ਪਰਮਾਤਮਾ ਨੇ ਬਾਹਰੀ ਤੌਰ ਤੇ ਸੰਪੂਰਨ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੇ ਜੂੜੇ ਤੱਕ ਜੋ ਉਹਨੇ ਬਣਾਇਆ, ਜਦੋਂ ਉਹਨੇ ਬਾਕੀ ਦੇ ਅੰਗ ਸਾਰੇ ਬਣਾਏ ਨੇ, ਫਿਰ ਕੇਸ ਵੀ ਉਹਨੇ ਹੀ ਬਣਾਏ ਨੇ, ਤੇ ਜੋ ਉਹਦੀ ਦਾਤ ਹੈ, ਜੋ ਉਹਦਾ ਵਰਦਾਨ ਹੈ, ਜੋ ਉਹਦੀ ਬਖਸ਼ਿਸ਼ ਹੈ, ਉਸ ਦਾਤ ਨੂੰ ਸੰਭਾਲਣਾ, ਉਹਨੂੰ ਸੰਪੂਰਨ ਰੱਖਣਾ, ਇਹ ਬਾਹਰੀ ਤੌਰ ਤੇ ਉਸ ਸਰੂਪ ਦਾ, ਸਰੂਪ ਦੀ ਸੰਭਾਲ ਹੈ। ਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਇਸੇ ਸਰੂਪ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ, ਜਿਹਦੇ ਵਿੱਚ ਸਿਰ ਦੇ ਜੂੜੇ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਰੀਰ ਦੇ ਵਿੱਚ ਜੋ ਪਰਮਾਤਮਾ ਨੇ ਬਣਾਇਆ ਉਹਨੂੰ ਤੋੜਿਆ ਨਾ ਜਾਏ, ਉਹਨੂੰ ਭੰਨਿਆ ਨਾ ਜਾਏ, ਉਹਨੂੰ ਸਰੂਪ ਸਾਬਤ ਰੱਖਿਆ ਜਾਏ। ਇਹ ਹੈ ਬਾਹਰਲਾ ਸਰੂਪ, ਇਹ ਸੰਤ ਦਾ ਬਾਹਰਲਾ ਸਰੂਪ ਹੈ। ਹੁਣ ਸੰਤ ਦਾ ਅੰਦਰਲਾ ਸਰੂਪ ਕਿਹੜਾ? ਸੰਤ ਦਾ ਅੰਦਰਲਾ ਸਰੂਪ ਹੈ ਵੀ ਪਿਤਾ ਤੇ ਪੁੱਤ ਜਾਂਦਾ, ਪਿਤਾ ਤੇ ਉਹਦੀ ਪਹਿਚਾਣ ਹੁੰਦੀ ਹੈ, ਮਾਤਾ ਤੇ ਉਹਦੀ ਪਹਿਚਾਣ ਹੁੰਦੀ ਹੈ। ਜਦੋਂ ਇਹ ਸਾਡਾ ਜੀਵਨ, ਸਾਡੀ ਜੋਤ, ਸਾਡੀ ਜਿੰਦ ਪਰਮਾਤਮਾ ਤੋਂ ਬਣੀ ਹੈ, ਉਹਦੇ ਵਿੱਚੋਂ ਪੈਦਾ ਹੋਈ ਹੈ, ਤਾਂ ਫਿਰ ਇਹ ਵੀ ਗੱਲ ਪੱਕੀ ਹੈ ਵੀ ਇਹ ਉਹਦੇ ਵਰਗੀ ਹੈ, ਪਰਮੇਸ਼ਰ ਵਰਗੀ ਹੈ। ਪਿਤਾ ਤੇ ਪੁੱਤਰ ਹੁੰਦਾ, ਪਿਤਾ ਵਾਲੇ ਗੁਣ ਹੁੰਦੇ ਨੇ, ਪਿਤਾ ਦੇ ਨੈਣ ਨਕਸ਼ ਬੱਚੇ ਵਿੱਚ ਆਉਂਦੇ ਹਨ। ਪਰਮਾਤਮਾ ਵਰਗੇ ਸਾਡਾ ਸਰੂਪ ਜਿਹੜਾ ਅੰਦਰੂਨੀ ਅਸਲੀ ਸਰੂਪ ਹੈ, ਉਹ ਪਰਮੇਸ਼ਰ ਵਰਗਾ ਹੈ। ਪਤਾ ਕਿਵੇਂ ਲੱਗੇ ਵੀ ਪਰਮੇਸ਼ਰ ਕਿਵੇਂ ਦਾ, ਵਾਹਿਗੁਰੂ ਕਿਵੇਂ ਦਾ? ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਪਰਮਾਤਮਾ ਦੀ ਤਸਵੀਰ ਦੱਸੀ ਗਈ ਹੈ ਵੀ ਰੱਬ ਐਵੇਂ ਦਾ, ਪਰਮੇਸ਼ਰ ਐਵੇਂ ਦਾ। ਉਹਦੇ ਵਿੱਚ ਕੀ ਹੈ? ਕਲਗੀਧਰ ਪਾਤਸ਼ਾਹ ਉਹਦਾ ਸਰੂਪ ਦੱਸਦੇ ਨੇ। ਪਹਿਲਾਂ ਦੱਸਦੇ ਵੀ ਉਹਦੇ ਵਿੱਚ ਆਹ ਚੀਜ਼ਾਂ ਨਹੀਂ, ਭਾਰੂ ਨਹੀਂ ਉਹਦੇ ਵਿੱਚ ਇਹ ਚੀਜ਼ਾਂ। ਮਹਾਰਾਜ ਕਹਿੰਦੇ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਇਹ ਹੈ ਪਰਮੇਸ਼ਰ ਦਾ ਸਰੂਪ। ਇਹ ਚੀਜ਼ਾਂ ਜਦੋਂ ਸਾਡੇ ਵਿੱਚ ਹੋਣਗੀਆਂ, ਅਸੀਂ ਪਰਮੇਸ਼ਰ ਵਰਗੇ ਨਹੀਂ ਰਹੇ। ਫਿਰ ਉਹਦੇ ਵਰਗੇ ਕਿਵੇਂ ਦੇ ਹਾਂ? ਉਹਦੇ ਵਰਗਿਆਂ ਪਰਮੇਸ਼ਰ ਦਾ ਸਰੂਪ ਹੈ ਆਨੰਦ ਵਿੱਚ ਰਹਿਣਾ, ਆਨੰਦ ਦੇ ਵਿੱਚ ਟਿਕੇ ਰਹਿਣਾ, ਲਗਾਤਾਰ ਵਰਤਮਾਨ ਵਿੱਚ ਟਿਕੇ ਰਹਿਣਾ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਇਹ ਉਹਦਾ ਸਰੂਪ ਹੈ। ਸਤ ਸੁਹਾਣ ਬੜਾ ਸੁਹਾਵਣਾ ਸਰੂਪ ਹੈ, ਬੜਾ ਖੇੜੇ ਵਾਲਾ ਸਰੂਪ ਹੈ ਪਰਮੇਸ਼ਰ ਦਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣਨਾ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੈ। ਕਿਸੇ ਦੇ ਔਗਣ ਨਾ ਚਿਤਾਰਨੇ, ਆਪਾਂ ਰੱਬ ਵਰਗੇ ਬਣ ਗਏ। ਹੁਣ ਆਪਾਂ ਸੋਚ ਲਈਏ ਸਾਨੂੰ ਬਾਹਰ ਕੀ ਦਿਸ ਰਿਹਾ ਸੰਸਾਰ ਦੇ ਵਿੱਚ, ਜੋ ਮਾੜਾਪਣ ਹੈ ਸਾਨੂੰ ਉਹੀ ਦਿਸ ਰਿਹਾ, ਬਸ ਜਿੱਥੇ ਗਲਤ ਹੈ ਬਸ ਉਹੀ ਦਿਸ ਰਿਹਾ। ਇਹ ਨਹੀਂ ਵੀ ਗਲਤ ਠੀਕ ਹੈ, ਗਲਤ ਗਲਤ ਹੈ, ਠੀਕ ਠੀਕ ਹੈ। ਪਰ ਗੱਲ ਇਹ ਹੈ, ਮਹਾਰਾਜ ਕਹਿੰਦੇ ਵੀ ਇਹ ਤਾਂ ਬੜਾ ਵੱਡਾ ਭਵ ਸਾਗਰ ਸਾਗਰ ਹੈ, ਤੈਨੂੰ ਇਹਦੇ ਵਿੱਚ ਨੈਗੇਟਿਵ ਕਿਉਂ ਲਗਾਤਾਰ ਨਜ਼ਰ ਆ ਰਿਹਾ, ਗਲਤ ਕਿਉਂ ਨਜ਼ਰ ਆ ਰਿਹਾ? ਅੱਜ ਕੱਲ੍ਹ ਇੱਕ ਬੜਾ ਮਾਨਸਿਕ ਰੋਗ ਹੈ ਨੈਗੇਟਿਵਿਟੀ, ਯਾਨੀ ਕਿ ਨਕਾਰਾਤਮਕ ਢਹਿੰਦੀ ਕਲਾ ਦੇ ਵਿਚਾਰ, ਸਾਰੇ ਇਹਦੇ ਤੋਂ ਪਰੇਸ਼ਾਨ ਲੋਕ। ਕੋਈ ਇਹਨੂੰ ਡਿਪਰੈਸ਼ਨ ਕਹਿੰਦਾ, ਕੋਈ ਇਹਨੂੰ ਕੁਝ ਕਹਿੰਦਾ, ਇਹ ਕਿਉਂ ਪੈਦਾ ਹੋ ਰਹੇ ਨੇ? ਮਹਾਰਾਜ ਕਹਿੰਦੇ ਐਵੇਂ ਥੋੜੀ ਆ ਗਏ ਨੇ, ਤੂੰ ਬਾਹਰੋਂ ਇਹਨਾਂ ਇਸ ਚੀਜ਼ ਤੂੰ ਵੇਹਨਾ ਹੀ ਨੈਗੇਟਿਵਿਟੀ ਨੂੰ ਹੈ, ਤੂੰ ਵੇਖ ਹੀ ਗਲਤ ਨੂੰ ਰਿਹਾ ਹੈ, ਤੂੰ ਠੀਕ ਨੂੰ ਵੇਖ ਹੀ ਨਹੀਂ ਰਿਹਾ। ਤੇਰੇ ਅੰਦਰ ਜਿਹੜੀ ਵੇਖਣ ਦੀ ਦ੍ਰਿਸ਼ਟੀ ਹੈ, ਤੂੰ ਇਸ ਦਿਸ ਦੇ ਸੰਸਾਰ ਦੇ ਵਿੱਚ ਆਕਾਰ ਦੇ ਵਿੱਚ ਨਿਰਾਕਾਰ ਨੂੰ ਵੇਖ ਹੀ ਨਹੀਂ ਰਿਹਾ, ਤੂੰ ਪਰਮੇਸ਼ਰ ਨੂੰ ਵੇਖ ਹੀ ਨਹੀਂ ਰਿਹਾ, ਤੂੰ ਚੰਗਿਆਈ ਨੂੰ ਵੇਖ ਹੀ ਨਹੀਂ ਰਿਹਾ, ਤੈਨੂੰ ਦਿਸਦੀ ਬੁਰਿਆਈ ਹੈ, ਤੈਨੂੰ ਦਿਸਦੀ ਢਹਿੰਦੀ ਕਲਾ ਹੈ, ਤੇ ਫਿਰ ਤੇਰੀ ਚੜ੍ਹਦੀ ਕਲਾ ਹੋਣੀ ਕਿਵੇਂ ਹੈ? ਪਹਿਲਾਂ ਦ੍ਰਿਸ਼ਟੀ ਬਦਲਣਾ ਆਪਣੀ, ਲੋਕਾਂ ਵੱਲ ਤੂੰ ਵਿਹਨਾ। ਇੱਕ ਬੰਦਾ ਸਾਹਮਣੇ ਤੁਰਿਆ ਆਉਂਦਾ, ਇੱਕ ਮਾਈ ਤੁਰੀ ਆਉਂਦੀ ਹੈ, ਕਦੀ ਸੋਚ ਕੇ ਵੇਖ ਤੂੰ ਇਹਨਾਂ ਬਾਰੇ ਵੇਖ ਕੇ ਤੇਰੇ ਅੰਦਰ ਕਿਵੇਂ ਦੇ ਖਿਆਲ ਆਉਂਦੇ ਨੇ, ਬੁਰਿਆਈ ਵਾਲੇ ਆਉਂਦੇ ਨੇ ਕਿ ਚੰਗਿਆਈ ਵਾਲੇ ਆਉਂਦੇ ਨੇ? ਇਹਨਾਂ ਵਿੱਚ ਤੈਨੂੰ ਜੋਤ ਦਿਸਦੀ ਹੈ ਕਿ ਜਿਸਮ ਦਿਸਦਾ? ਤੂੰ ਸਿਰਫ ਜਿਸਮ ਨਾਲ ਜੁੜਿਆ ਹੋਇਆ, ਜੋਤ ਨਾਲ ਨਹੀਂ ਜੁੜਿਆ ਹੋਇਆ। ਜਦੋਂ ਤੂੰ ਜੋਤ ਨਾਲ ਜੁੜੇਗਾ ਤੇ ਤੇਰੀ ਅੰਦਰਲੀ ਜੋਤ ਨੂੰ ਖੁਰਾਕ ਮਿਲੇਗੀ ਬਾਹਰੋਂ। ਜਦੋਂ ਇਸ ਸ੍ਰਿਸ਼ਟੀ ਦੇ ਵਿੱਚੋਂ, ਇਸ ਸੰਸਾਰ ਦੇ ਵਿੱਚੋਂ ਇਹ ਵੇਖੇਗਾ ਵੀ ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵ ਹੈ ਸੋ ਆਰਤੀ ਹੋਏ। ਤਾਂ ਫਿਰ ਉਹ ਅੰਦਰੂਨੀ ਸਰੂਪ ਵੀ ਬਣਨਾ ਸ਼ੁਰੂ ਹੋ ਜਾਏਗਾ, ਉੱਥੇ ਗਿਆਨ ਖੰਡ ਦੀ ਅਵਸਥਾ ਦੇ ਵਿੱਚ ਅਸਲੀ ਸਰੂਪ ਘੜਿਆ ਜਾਂਦਾ ਹੈ। ਜੋ ਸਾਡੇ ਉੱਤੇ ਮੈਲ ਲੱਗੀ ਹੈ ਉਹ ਲਾਹੀ ਜਾਂਦੀ ਹੈ, ਜੋ ਸਾਡੇ ਤੇ ਮਨਮਤ ਚੜ੍ਹੀ ਹੋਈ ਹੈ ਉਹਨੂੰ ਤਰਾਸ਼ਿਆ ਜਾਂਦਾ ਹੈ। ਇਹ ਗਿਆਨ ਖੰਡ ਦੀ ਅਵਸਥਾ ਹੈ। ਤੇ ਅੱਜ ਜਿਹੜਾ ਸੰਤ ਸ਼ਬਦ ਆਇਆ ਨਾ, ਸੰਤ ਦਾ ਮਤਲਬ ਹੈ ਗਿਆਨ ਅਵਸਥਾ ਵਿੱਚ ਪਹੁੰਚਿਆ ਹੋਇਆ ਮਨੁੱਖ। ਤੇ ਗਿਆਨ ਦੇ ਅਰਥ, ਇੱਥੇ ਮੈਂ ਅੱਗੇ ਵੀ ਬੇਨਤੀ ਕਰਿਆ ਕਰਨਾ, ਇੱਕ ਗਿਆਨ ਹੈ ਬੌਧਿਕ ਵਰਣਾਤਮਕ ਗਿਆਨ, ਜੋ ਕੁਝ ਪੜ੍ਹਿਆ ਜਾਏ, ਇੱਕ ਉਹਨੂੰ ਗਿਆਨ ਕਹਿੰਦੇ, ਇੱਕ ਜਾਣਕਾਰੀ ਨੂੰ ਗਿਆਨ ਕਹਿੰਦੇ ਨੇ। ਪਹਿਲਾ ਸਟੈਪ ਹੈ, ਪਹਿਲੀ ਪੌੜੀ ਹੈ ਜੀਵਨ ਬਾਰੇ ਕੁਝ ਜਾਣਨਾ, ਜਾਣਕਾਰੀ, ਕੁਝ ਸਮਝਣਾ, ਕੁਝ ਵਿਚਾਰਨਾ, ਕੁਝ ਪੜ੍ਹਨਾ, ਕੁਝ ਅਰਥ ਪੜ੍ਹਨੇ। ਇਹ ਗਿਆਨ ਦਾ ਇੱਕ ਤਲ ਹੈ, ਇੱਕ ਪੌੜੀ ਹੈ। ਮਹਾਰਾਜ ਕਹਿੰਦੇ ਇਹਦੇ ਉਹਦੇ ਕਿਤੇ ਰੁਕ ਨਾ ਜਾਈ, ਕਿਉਂਕਿ ਹੋ ਸਕਦਾ ਇੱਥੇ ਬੰਦਾ ਪੜ੍ਹ ਕੇ ਸੋਚਣ ਲੱਗ ਪੈ ਮੈਨੂੰ ਗਿਆਨ ਆ ਗਿਆ। ਮਹਾਰਾਜ ਕਹਿੰਦੇ ਤੇ ਪਹਿਲੀ ਪੌੜੀ ਤੇ ਤੂੰ ਬਹਿ ਗਿਆ, ਇਦੋਂ ਅੱਗੇ ਚੱਲ, ਇਸ ਪੌੜੀ ਨੂੰ ਛੱਡ ਕੇ ਦੂਜੀ ਪੌੜੀ ਤੇ ਚੜ੍ਹ। ਦੂਜੀ ਪੌੜੀ ਤੇ ਗਿਆਨ ਦੇ ਅਰਥ ਨੇ ਕਿਸੇ ਚੀਜ਼ ਨੂੰ ਮਹਿਸੂਸ ਕਰਨਾ। ਜਿਵੇਂ ਆਪਾਂ ਇੱਥੇ ਬੈਠੇ ਹਾਂ ਨਾ, ਉੱਤੇ ਪੱਖਾ ਚੱਲਦਾ ਪਿਆ, ਪੱਖੇ ਦੀ ਹਵਾ ਲੱਗਦੀ ਹੈ ਜਾਂ ਏਸੀ ਦੀ ਹਵਾ ਲੱਗਦੀ ਹੈ, ਉਹ ਹਵਾ ਲੱਗਦੀ ਹੈ, ਉਹ ਕੋਈ ਭਾਸ਼ਾ ਨਹੀਂ, ਉਹ ਸਾਡਾ ਸਰੀਰ ਸਾਨੂੰ ਅੰਦਰੋਂ ਆਪਣੇ ਆਪ ਗਿਆਨ ਕਰਾ ਰਿਹਾ ਵੀ ਇਹ ਹਵਾ ਠੰਡੀ ਹੈ ਜਾਂ ਗਰਮ ਹੈ। ਇਹਨੂੰ ਕਹਿੰਦੇ ਦੂਜੀ ਕੋਟੀ ਦਾ ਗਿਆਨ, ਪ੍ਰਤੀਤੀ ਦਾ ਗਿਆਨ। ਜੇ ਪ੍ਰਤੀਤੀ ਨਹੀਂ, ਇਹ ਸੁਰਤ ਦਾ ਵਿਸ਼ਾ, ਉਹ ਮਨ ਦਾ ਵਿਸ਼ਾ ਸੀ, ਮਾਇੰਡ ਦਾ, ਦਿਮਾਗ ਦਾ, ਅੱਗੇ ਹੁਣ ਸੁਰਤ ਦਾ ਕੰਮ ਸ਼ੁਰੂ ਹੋ ਗਿਆ। ਹੁਣ ਸੁਰਤ ਦੇ ਤਲ ਤੇ ਅਸੀਂ ਜਾਂਦੇ ਨਹੀਂ, ਦਿਮਾਗ ਦੇ ਤਲ ਤੇ ਅਸੀਂ, ਸੁਣਾਉਣ ਵਾਲੇ, ਪੜ੍ਹਨ ਵਾਲੇ ਵੀ ਅਸੀਂ ਉੱਥੋਂ ਤੱਕ ਹਾਂ, ਤੇ ਫਿਰ ਸੁਣਨ ਵਾਲੇ ਕਿੱਥੇ ਜਾਣਗੇ ਅੱਗੇ? ਮਹਾਰਾਜ ਕਹਿੰਦੇ ਅੱਗੇ ਤੁਰ, ਮਹਿਸੂਸ ਕਰ, ਯਾਦ ਰੱਖ, ਜੇ ਤੂੰ ਇਸ ਪੱਖੇ ਦੀ ਹਵਾ ਨੂੰ ਮਹਿਸੂਸ ਕਰ ਰਿਹਾ, ਇਹ ਇੱਕ ਪੌੜੀ ਹੈ, ਇਸ ਪੌੜੀ ਤੋਂ ਹੁਣ ਅਗਲੀ ਪੌੜੀ ਤੇ ਪੈਰ ਰੱਖ, ਇਸ ਹਵਾ ਦੇ ਵਿੱਚ ਪਰਮਾਤਮਾ ਬੈਠਾ ਹੋਇਆ, ਉਹਨੂੰ ਮਹਿਸੂਸ ਕਰ। ਇਹ ਬਾਣੀ ਦੇ ਵਿੱਚ ਆਇਆ ਵੀ ਰੱਬ ਕਿੱਥੇ, ਤੂੰ ਮਹਿਸੂਸ ਕਿਵੇਂ ਕਰਨਾ? ਬਾਣੀ ਪੜ੍ਹੋ, ਸੁਖਮਣੀ ਸਾਹਿਬ ਸੰਗਤ ਪਾਠ ਕਰਦੀ ਹੈ, ਉਹਦੇ ਵਿੱਚੋਂ ਇੱਕ ਗਿਆਨ ਖੰਡ ਬਾਰੇ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰ ਦੇਣਾ ਵੀ ਗਿਆਨ ਕੀ ਹੈ। ਗਿਆਨ ਦੇ ਅਰਥ ਗੁਰੂ ਸਾਹਿਬ ਨੇ ਇੱਕ ਅਸ਼ਟਪਦੀ ਦੇ ਵਿੱਚ, ਮੇਰੇ ਖਿਆਲ ਸ਼ਾਇਦ 21 ਨੰਬਰ ਜਾਂ 22 ਨੰਬਰ ਅਸ਼ਟਪਦੀ ਹੈ, ਉਹਦਾ ਸਲੋਕ ਸਿਰਲੇਖ ਵੀ ਇਹੀ ਹੈ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਗਿਆਨ ਦਾ ਸੁਰਮਾ ਗੁਰੂ ਨੇ ਦੇ ਦਿੱਤਾ, ਪ੍ਰਤੀਤੀ ਜੋ ਫੀਲਿੰਗ ਸੀ, ਜੋ ਮਹਿਸੂਸ ਕਰਨ ਦੀ ਸ਼ਕਤੀ ਸੀ, ਸੁਰਤੀ ਜਾਗ ਪਈ। ਜਿਹੜਾ ਮਨ ਪਹਿਲਾਂ ਕੇਵਲ ਸੰਸਾਰ ਨੂੰ ਹੀ ਵਹਿੰਦਾ ਸੀ, ਪਹਿਲਾਂ ਕੇਵਲ ਪਰਿਵਾਰ ਨੂੰ ਹੀ ਵਹਿੰਦਾ ਸੀ, ਪਹਿਲਾਂ ਕੇਵਲ ਦੁਨੀਆਂ ਨੂੰ ਵਹਿੰਦਾ ਸੀ, ਹੁਣ ਇਸ ਦੁਨੀਆਂ ਦੇ ਵਿੱਚ ਵਿਚਰ ਰਹੀ ਜੋਤ ਨੂੰ ਵੇਖਣ ਲੱਗ ਪਿਆ। ਇਹਨੂੰ ਕਹਿੰਦੇ ਨੇ ਗਿਆਨ ਖੰਡ। ਗਿਆਨ ਖੰਡ ਦੇ ਵਿੱਚ ਗਿਆਨ ਪ੍ਰਚੰਡ ਹੋ ਗਿਆ। ਗਿਆਨ ਅੰਜਨ ਕਿੱਥੋਂ ਮਿਲਿਆ? ਗੁਰਦੀਆ, ਗੁਰੂ ਨੇ ਜਣਾ ਦਿੱਤਾ, ਗੁਰੂ ਨੇ ਵਿਖਾ ਦਿੱਤਾ ਵੀ ਤੂੰ ਇਕੱਲਾ ਨਹੀਂ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਨੇ ਵਿਖਾ ਦਿੱਤਾ ਵੀ ਦੁਕਾਲੰਗ ਪਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਬੇਬੂਤੇ, ਤੂੰ ਇਕੱਲਾ ਨਹੀਂ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸੱਚਾ ਸਿਰਜਨ ਹਾਰ ਜੀਓ। गुरु ने ज्ञान दिता जना दिता कि भाई वो अकाल पुरख निराकार स्वरूप जोत रूप दे विच सो अंतर सो बार अनंत सुखमणि साहब भावे दे तो पहला पदा भी यही दसदा ज्ञान अंजन गुर दिया अग्ञान अंधेर विनाश हर कृपा ते संत भेटिया नानक मन प्रगास। महाराज कहिंदे ने संत संग अंतर प्रभ डिठा। आप जी कहिंदे हो भी कथा शब्द दी नहीं हो रही, शब्द दे संत शब्द दी ही कथा मैं तुहाडे नाल कर रहा भी ओदी अवस्था की है। जिथे महाराज कहिंदे संत उधरण दयालंग आसरंग गोपाल कीर्तन है, जिहड़े संत जन ने उन्हां दी जिंदगी दा आसरा गोपाल दा कीर्तन ओदी उस्तत हुंदी है, वह चौवां पासे ओदी होंद नूं महसूस करदे ने, वह कल्ले नहीं रहिंदे। सिख कहिंदे उहनूं ने जो कल्ला ना होवे, सिख कल्ला नहीं हुंदा कदी, उहदे नाल गुरु हुंदा। ठीक है शुरुआत सिख तो हुंदी है, सिख तो जिंदगी शुरू करनी है ते गुरसिख बनना। मैं विच थोड़ा जा निकल के एक शब्द तुहाडे नाल थोड़े समय भी साझा कर देना, फिर विषय तो दूर ना चला जा। गुरु रामदास जी का एक शब्द है, पहली ते खीरली पंक्ति पढ़ांगा सिर्फ। वो कहिंदे भी जदों शुरू करदा ना सिख सवेरे उदों सिख हुंदा है, उदों कल्ला है। गुर सतगुर का जो सिख अखाए, जे तू सिख दी भी परिभाषा बड़ी वड्डी है। असी कई बार एक रिवाज बन जांदा ना भी सिख तो एक आम बंदे नूं कहिंदे ने ते संत किसे वड्डे बंदे नूं कहिंदे ने। सिख कोई छोटी जी शख्सियत नहीं है, संत नूं ही सिख ते सिख नूं ही संत कहिंदे ने, इको चीज दे दो नां ने। महाराज कहिंदे सिख अखवाउणा है ते इथों काम शुरू हुंदा। गुर सतगुर का जो सिख अखाए सो भलके उठ हर नाम त्यावै। यह पहली पहली क्लास शुरू इथों हुंदी है ते हुण सानूं पता लग जाएगा भी जे पहला काम असी करने आ सवेरे उठ के ते सिखां दी कतार दे विच साडा नां आ जाएगा, नहीं ते महाराज कहिंदे नां दा ही सिख है ना, नाम तरीक आ, काम तां करदा नहीं सिख वाला। सो भलके उठ हर नाम त्यावै, उदम करे भलके प्रभाती, इशनान करे अमृत सरन आवै। फिर अगे सारी परिभाषा दस के ना भी सिख तो काम शुरू होया। हौली हौली सिख बाणी पढ़दा गया, नाम जपदा गया, सेवा सिमरन धर्म दी किरत, चंगे कर्म, चंगे विचार ते चंगे भाव, चंगी नीयत, इहदी कमाई करदा गया सारा दिन। होया कि इहदे नाल परमेश्वर दे गुरु दे गुरु ग्रंथ साहिब जी दे जिहड़े गुण सन विच जिहड़े बाणी विच लिखे होए ने, परमात्मा दे गुण सत संतोख दया धर्म धीरज चढ़दी कला हिम्मत मोकम, ए सारे गुण जिहड़े सन वो अंदर आने शुरू हो गए सिख दे। सिख वाला स्वरूप खत्म होना शुरू हो गया। सच जाणू सिख खत्म हुंदा पहला, जिवें बीज खत्म हुंदा ना फिर वह बूटा बनदा, एवें सिख जदों शुरू करदा है ते हौली हौली सिखी कमाई जांदा, बाणी पढ़ी जांदा है, सिखी सिखिया गुर विचार नदरी कर्म लंघाए पार। जिवें कबर मुरदे नूं खा जांदी है, एवें गुरबाणी सिख नूं खा जांदी है ते कबर मुरदे नूं खा के उहनूं अपने वर्गा बना लैंदी है। गुरु सिख नूं खा जांदा ते उहनूं अपने वर्गा बना लैंदा। पहला सिख सी, हुण अखीर वाली पंक्ति ते केड़ी अवस्था ते पुज्या, ते फिर ऐसे मनुख नूं गुरु रामदास एडे वड्डे पातशाह ने जिहड़े जिन्हां दे अगे सारा ब्रह्मांड नमस्कार करदा। कदी सोचो साध संगत जी सिख किड्डी गुरसिख किड्डी वड्डी शख्सियत होवेगी, जिन्हों गुरु रामदास जी कहिंदे जन नानक धूड मंगै तिस गुरसिख की जो आप जपै अवरह नाम जपावै। ये हुण निशानियां भी दसियां ने, इको पंक्ति विच कम दस दिता संत दा सिख दा। की कम है उहदा? उहदा कम है वाहिगुरु की महिमा करनी ते वाहिगुरु की महिमा करवाउणी। ये दो ही कम ने साधु दे, दो ही कम ने बस, सब तो वड्डे ही कम ये ने दुनिया दे। अकाल पुरख का नाम जपना ते जपाउणा दो कम ने, अगे तां जपावांगे जे जपदा है। इस करके गुरसिख वह बनया है ਜਿਹੜਾ ਨਾਮ ਜਪਦਾ ਤੇ ਅੱਗੇ ਜਪਾਉਂਦਾ। ਸਿੱਖ ਤੋਂ ਜੀਵਨ ਸ਼ੁਰੂ ਹੋਇਆ ਸੀ ਤੇ ਗੁਰਸਿੱਖ ਤੇ ਜਾ ਕੇ ਸੰਪੂਰਨ ਹੋ ਗਿਆ ਤੇ ਕਿਵੇਂ ਹੋਇਆ? ਮਹਾਰਾਜ ਕਹਿੰਦੇ ਜੋ ਆਪ ਜਪੈ ਅਵਰਹ ਨਾਮ ਜਪਾਵੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਕੇ ਆਪਾਂ ਵੀ ਸਾਰੇ ਨਾਮ ਦੀ ਦਾਤ ਮੰਗੀਏ, ਸਾਰੇ ਜਪੋ ਪਿਆਰ ਦੇ ਨਾਲ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧਰਮ ਦੀ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। ਉਦੋਂ ਕੀ ਹੋਏਗਾ? ਬੰਦਾ ਆਪਣੇ ਆਤਮਾ ਤਲ ਤੇ ਚਲਾ ਜਾਏਗਾ। ਸੰਤ ਸੰਗ ਅੰਤਰ ਪ੍ਰਭ ਡੀਠਾ, ਗੁਰੂ ਨੂੰ ਮਿਲ ਕੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਅੰਦਰ ਗਏ, ਆਪਣਾ ਆਪ ਦਿਸ ਪਿਆ। ਇੱਥੇ ਗੁਰੂ ਦੇ ਅਰਥ ਨੇ ਸ਼ਬਦ, ਗੁਰੂ ਦਾ ਸ਼ਬਦ, ਗੁਰੂ ਦੀ ਜੋਤ ਨੇ, ਗੁਰੂ ਸਾਹਿਬ ਨੇ ਕਿਰਪਾ ਕਰਕੇ ਸਿੱਖ ਨੂੰ ਪਹਿਲਾਂ ਆਪਣੇ ਆਪ ਦੇ ਦਰਸ਼ਨ ਕਰਾਏ। ਮਹਾਰਾਜ ਕਹਿੰਦੇ ਵੀ ਸਿੱਖਾ ਪਹਿਲਾਂ ਰੱਬ ਦੇ ਦਰਸ਼ਨਾਂ ਦੀ ਗੱਲ ਹੈ, ਜੇ ਤੂੰ ਛੱਡ ਦੇ ਪਹਿਲਾਂ ਆਪਣੇ ਆਪ ਦੇ ਦਰਸ਼ਨ ਕਰ। ਤੇ ਜਦੋਂ ਆਪਣੇ ਆਪ ਦੇ ਕੀਤੇ ਦਰਸ਼ਨ ਤੇ ਸਿੱਖ ਫਿਰ ਡਿੱਗ ਪਿਆ ਗੁਰੂ ਦੇ ਚਰਨਾਂ ਵਿੱਚ ਵੀ ਸੱਚੇ ਪਾਤਸ਼ਾਹ ਮੈਂ ਤੇ ਬੜਾ ਚੰਗਾ ਬਣਿਆ ਫਿਰਦਾ ਸੀ, ਮੈਂ ਤੇ ਸਾਰਾ ਮਿੱਟੀ ਦਾ ਭਰਿਆ ਪਿਆ, ਮੈਂ ਤੇ ਨੱਕ ਤੇ ਮੱਖੀ ਨਹੀਂ ਸੀ ਬਹਿਣ ਦਿੰਦਾ, ਝੰਡਾ ਚੁੱਕੀ ਫਿਰਦਾ ਸੀ ਚੰਗਿਆਈ ਦਾ ਸਾਰੇ ਪਾਸੇ, ਤੇ ਜਿੱਧਰ ਜਾਂਦਾ ਸੀ ਲੋਕ ਵੀ ਮੇਰੀ ਵਡਿਆਈ ਕਰੀ, ਇੱਕ ਦੂਜੇ ਦੀਆਂ ਆਪਾਂ ਟੀਕੇ ਲਾਈ ਜਾਂਦੇ ਇੱਕ ਦੂਜੇ ਨੂੰ। ਇਹਦਾ ਗੁਰੂ ਹੈ ਜਿਹੜਾ ਲਿਹਾਜ਼ ਨਹੀਂ ਕਰਦਾ, ਉਹਨੂੰ ਪਤਾ ਜਿਹੜਾ ਵੈਦ ਹੈ ਉਹ ਲਿਹਾਜ਼ ਨਹੀਂ ਕਰਦਾ, ਜਿਹੜਾ ਆਮ ਬੰਦਾ ਹੈ ਉਹ ਬਾਹਰੋਂ ਹੱਥ ਫੇਰ ਕੇ ਕਹਿ ਦੇਗਾ ਤੂੰ ਠੀਕ ਹੈ, ਡਾਕਟਰ ਨੇ ਇਵੇਂ ਕਹੇਗਾ, ਉਹਨੇ ਕਹਿਣਾ ਰਿਪੋਰਟ ਕੀ ਆ ਰਿਹਾ, ਵਿੱਚ ਤੇਰਾ ਕੋਲੈਸਟ੍ਰੋਲ ਵਧਿਆ, ਤੇਰਾ ਆਹ ਵਧਿਆ, ਤੇਰਾ ਉਹ ਹੈ, ਤੇਰੇ ਅੰਦਰ ਸਰੀਰ ਦੇ ਚੀਜ਼ਾਂ ਵੱਧ ਘੱਟ ਨੇ। ਗੁਰੂ ਹੈ, ਵੈਦ ਹੈ, ਸਤਿਗੁਰੂ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਗੁਰੂ ਨੇ ਕਦੀ ਲਿਹਾਜ਼ ਨਹੀਂ ਕਰਨਾ, ਤੇ ਜਿਹੜਾ ਗੁਰੂ ਲਿਹਾਜ਼ ਕਰ ਜਾਂਦਾ ਸਿੱਖ ਦਾ ਉਹ ਗੁਰੂ ਨਹੀਂ ਹੁੰਦਾ, ਉਹ ਠੱਗ ਹੁੰਦਾ। ਜਿਹੜਾ ਗੁਰੂ ਸਿੱਖ ਨੂੰ ਪੁੱਛ ਕੇ ਮਰਿਆਦਾ ਬਣਾਉਂਦਾ ਹੈ ਨਾ ਵੀ ਤੁਸੀਂ ਦੱਸੋ ਕਿੰਨਾ ਕੀ ਕਰ ਸਕਦੇ ਹੋ, ਬਥੇਰੇ ਗੁਰੂ ਨੇ ਅੱਜ ਕੱਲ੍ਹ, ਬਥੇਰੇ ਠੱਗ ਨੇ, ਉਹ ਲੋਕਾਂ ਨੂੰ ਪੁੱਛਦੇ ਨੇ ਲੋਕੀ ਕਿਵੇਂ ਖੁਸ਼ ਹੁੰਦੇ ਨੇ, ਸਾਡਾ ਕੀ ਹੈ, ਅਸੀਂ ਕਿਵੇਂ ਦੇ ਗੁਰੂ ਲੱਭ ਰਹੇ ਹਾਂ, ਜਿਹੜੇ ਬਾਜ਼ਾਰ ਦੀ ਗੱਲ ਕਰਨ, ਜਿਹੜੇ ਸੰਸਾਰ ਦੀ ਗੱਲ ਕਰਨ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢਾਂ ਬਾਜ਼ਾਰ, ਬਾਜ਼ਾਰ ਦੀ ਗੱਲ ਕਰਨਾ, ਸੱਚ ਦੀ ਗੱਲ, ਨਾਮ ਦੀ ਗੱਲ, ਪਰਮੇਸ਼ਰ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ, ਪਰ ਅਸੀਂ ਵੀ ਇਸ ਕੰਮ ਵਿੱਚ ਧੁੰਦਲੇ ਪੈ ਗਏ ਹਾਂ। ਕੁਝ ਹਿੱਸਾ ਸੀ, 2% ਸੀ ਸੰਸਾਰ ਦੀ ਗੱਲ ਗੁਰੂ ਘਰ ਵਿੱਚ ਚੱਲਦੀ ਸੀ, 2-4% ਚੱਲਦੀ ਸੀ, ਅੱਜ ਵੀ ਚੱਲਦੀ ਹੈ। ਬੰਦੇ ਦੀ ਲੋੜ ਹੈ, ਉਹਦਾ ਸਰੀਰ ਹੈ, ਉਹਦਾ ਪਰਿਵਾਰ ਹੈ, ਉਹਨੂੰ ਧਨ ਚਾਹੀਦਾ, ਪਰ ਸਾਰਾ ਅਸੀਂ ਘੁਮਾ ਹੀ ਇਹਦੇ ਦੁਆਲੇ ਦਿੱਤਾ ਸਿੱਖੀ ਨੂੰ, ਵੀ ਗੁਰਦੁਆਰੇ ਤਾਂ ਜਾਣਾ ਤਾਂ ਕਿ ਤੁਹਾਡੇ ਸੰਸਾਰ ਦੇ ਕੰਮ ਹੋ ਜਾਣ। ਹੁਣ ਉਹ ਇੱਕ ਸੋਚ ਬਣਦੀ ਜਾਂਦੀ ਹੈ, ਅਸੀਂ ਫਿਰ ਇੱਕ ਲੈ ਦਿੱਤੇ ਬਿਨ ਰਹਿ ਨਾ ਕੋਈ, ਕਿਉਂਕਿ ਅਸੀਂ ਉਸ ਨਾਮ ਦੀ ਗੱਲ ਨਹੀਂ ਕਰਦੇ ਵੀ ਇੱਥੇ ਨਾਮ ਦਾ ਵੀ ਯਾਦ ਰੱਖੋ। ਅਰਦਾਸ ਦੇ ਵਿੱਚ ਇੱਕ ਚੀਜ਼ ਬਦਲ ਲਈਏ ਸਾਰਾ ਕੁਝ ਬਦਲ ਜਾਏਗਾ, ਇੱਕ ਚੀਜ਼ ਪੱਲੇ ਬਣ ਲਈਏ। ਕਦੀ ਇਕੱਲੇ ਸੰਸਾਰ ਦੀ ਅਰਦਾਸ ਨਹੀਂ ਕਰਨੀ, ਜੇ ਸੰਸਾਰ ਦੀ ਕਰਨੀ ਹੈ ਤੇ ਨਾਲ ਨਿਤਨੇਮ ਦੀ ਵੀ ਅਰਦਾਸ ਕਰਨੀ, ਵੀ ਮਹਾਰਾਜ ਨਿਤਨੇਮ ਵੀ ਬਖਸ਼ੋ। ਜੇ ਧਨ ਦੀ ਅਰਦਾਸ ਕਰਨੀ ਹੈ ਤੇ ਨਾਲ ਅੰਮ੍ਰਿਤ ਵੇਲੇ ਦੀ ਵੀ ਅਰਦਾਸ ਕਰਨੀ ਹੈ। ਕਦੀ ਇੱਦਾਂ ਕਰਨੇ ਆਪਾਂ, ਇੱਕ ਪੱਖ ਦੀ ਅਰਦਾਸ ਕਰਨੇ। ਅਸੀਂ ਸਰਬ ਸੁੱਖ ਨਹੀਂ ਮੰਗਦੇ, ਅਸੀਂ ਗੁਰੂ ਦੇ ਉਪਦੇਸ਼ ਨੂੰ ਪੁਣ ਕੇ ਪੀਨੇ ਆ। ਪੁਣਨ ਦਾ ਮਤਲਬ ਹੈ ਜਿਹੜਾ ਉਪਦੇਸ਼ ਸਾਡੇ ਮਨ ਨੂੰ ਚੰਗਾ ਨਹੀਂ ਲੱਗਦਾ ਅਸੀਂ ਉਹਨੂੰ ਪੁਣ ਦਿੰਦੇ ਹਾਂ ਵੀ ਇਹਨੂੰ ਪਾਸੇ ਕਰੋ, ਜਿਹੜਾ ਸਾਨੂੰ ਮਿੱਠਾ ਲੱਗਦਾ। ਤੇ ਵੈਸੇ ਤਾਂ ਹੁਣ ਪੁਣਨ ਦੀ ਲੋੜ ਹੀ ਨਹੀਂ, ਅਸੀਂ ਬੋਲਦੇ ਹੀ ਉਹ ਆ ਜਿਹੜਾ ਲੋਕਾਂ ਦੇ ਪਸੰਦ ਆਉਂਦਾ। ਤੇ ਜੇ ਕੋਈ ਗੱਲ ਕਰੇਗਾ ਵੀ ਅਸੀਂ ਪੂਣੀ ਰੱਖੀ ਹੈ ਜੇਬ ਦੇ ਵਿੱਚ, ਉਸ ਵੇਲੇ ਅੱਗੇ ਕਰ ਦਿੰਦੇ ਹਾਂ ਵੀ ਉਹ ਨਾ ਆਵੇ ਗੱਲ, ਸਿੱਖੀ ਵਾਲੀ ਗੱਲ ਨਾ ਆਵੇ ਅੰਦਰ, ਸੰਸਾਰ ਵਾਲੀ ਆ ਜਾਏ ਸਾਰੀ। ਤੇ ਜਿੰਨੇ ਹੁਣ ਕਹੋਗੇ ਵੀ ਨਿੰਦਿਆ ਹੋ ਜਾਂਦੀ ਹੈ, ਕੁਝ ਨੂੰ ਛੱਡ ਕੇ ਜਿੰਨੇ ਡੇਰੇ ਨੇ, ਜਿੰਨੇ ਪ੍ਰਚਾਰਕ ਨੇ, ਜਿੰਨੇ ਕੁਝ ਨੇ, ਸਾਰੇ ਸੰਸਾਰ ਦੀ ਕਥਾ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਬਹੁਤ ਘੱਟ ਹੋ ਰਹੀ, ਹੋਣਗੇ ਜ਼ਰੂਰ, ਮੈਂ ਨਹੀਂ ਕਹਿੰਦਾ ਹੈ ਨਹੀਂ, ਹੈ ਨੇ, ਥੋੜ੍ਹੇ ਨੇ। ਜਾਂ ਸੰਸਾਰ ਦੇ ਗਿਆਨ ਦੀਆਂ ਤਰਕਵਾਦ ਇੱਕ ਦੂਜੇ ਨੂੰ ਚਿੰਝਾਂ ਮਾਰਨੀਆਂ, ਜਾਂ ਸੰਸਾਰ ਦੇ ਪਦਾਰਥਾਂ ਦੀ ਬਸ ਲੋਕਾਂ ਨੂੰ ਕਸਾ ਦੇਣਾ, ਲੋਕਾਂ ਨੂੰ ਰਵਾ ਦੇਣਾ। ਅੱਧੇ ਰਵਾਈ ਜਾਂਦੇ ਨੇ, ਅੱਧੇ ਹਸਾਈ ਜਾਂਦੇ ਨੇ। ਬਾਬੇ ਦੀ ਗੱਲ, ਜਿਹੜਾ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਗੰਭੀਰਤਾ ਕਦੋਂ ਆਉਣੀ ਹੈ ਸਿੱਖ ਦੇ ਵਿੱਚ? ਗੁਰੂ ਦੇ ਉਪਦੇਸ਼ ਦੇ ਪ੍ਰਤੀ ਗੰਭੀਰ ਕਦੋਂ ਹੋਣਾ? ਅਸੀਂ ਗੰਭੀਰਤਾ ਦੀ ਗੱਲ ਨਹੀਂ ਕਰਦੇ ਕਿਉਂਕਿ ਸਾਨੂੰ ਵੀਵਰਸ਼ਿਪ ਚਾਹੀਦੀ ਹੈ, ਸਾਨੂੰ ਵੋਟਿੰਗ ਚਾਹੀਦੀ ਹੈ। ਅਸੀਂ ਰਾਜਨੀਤਿਕ ਬੰਦਿਆਂ ਨੂੰ ਕਹਿੰਦੇ ਹਾਂ ਗਲਤ ਨੇ, ਵੋਟਾਂ ਵਾਸਤੇ ਤਰਲੇ ਲੈਂਦੇ ਫਿਰਦੇ ਨੇ। ਮੈਂ ਸੋਚਣਾ ਵੀ ਉਹ ਵੋਟਾਂ ਵਾਸਤੇ ਤਰਲੇ ਲੈਂਦੇ ਤੇ ਅਸੀਂ ਕਾਹਦੇ ਵਾਸਤੇ ਤਰਲੇ ਲੈਂਦੇ ਹਾਂ? ਅਸੀਂ ਵੀ ਆਪਣੇ ਕਮੈਂਟਾਂ ਵਾਸਤੇ ਤੇ ਵੀਵਰਾਂ ਵਾਸਤੇ ਬਦਲੀ ਜਾਂਦੇ ਹਾਂ ਨਾ ਸਾਰਾ ਕੁਝ। ਇਹਦੇ ਕਿੰਨੇ ਲੱਖ ਨੇ, ਇਹਦੇ ਕਿੰਨੇ ਲੱਖ ਨੇ, ਹੋਣ ਲੱਖ ਕੋਈ ਹਰਜ ਨਹੀਂ। ਜ਼ਿਆਦਾ ਸੁਣ, ਸਾਰੀ ਦੁਨੀਆਂ ਸੁਣੇ, ਕੋਈ ਹਰਜ ਨਹੀਂ। ਪਰ ਸਿੱਖਾ, ਜਿੱਦਣ ਤੂੰ ਆਪਣੇ ਗੁਰੂ ਦੀ ਗੱਲ ਦਾ ਇੱਕ ਹਿੱਸਾ ਸਿਰਫ 100% ਵਿੱਚੋਂ 99 ਨੂੰ ਨਕਾਰ ਕੇ ਇਕੱਲਾ ਸੰਸਾਰ ਦੀਆਂ ਗੱਲਾਂ ਸੁਣਾਈ ਗਿਆ, ਤੈਨੂੰ ਗੁਰੂ ਨੇ ਮਾਫ਼ ਨਹੀਂ ਕਰਨਾ ਕਦੇ, ਕਿਉਂਕਿ ਤੂੰ ਗਲਤ ਗਿਆਨ ਪਰੋਸ ਦਿੱਤਾ ਲੋਕਾਂ ਦੇ ਅੱਗੇ। ਗੁਰੂ ਨੇ ਇਹ ਉਪਦੇਸ਼ ਦਿੱਤਾ ਵੀ ਤੂੰ ਗੁਰੂ ਨਾਲ ਮਿਲ ਕੇ ਆਪਣੇ ਅੰਦਰੋਂ ਰੱਬ ਨੂੰ ਵੇਖਣਾ ਹੈ। ਇਹ ਉਸੇ ਸੁਖਮਣੀ ਸਾਹਿਬ ਵਿੱਚ ਲਿਖਿਆ ਹੋਇਆ ਜਿਹਦਾ ਪਾਠ ਕਰਕੇ ਅਸੀਂ ਰੋਜ਼ ਸੁਖ ਮੰਗਦੇ ਹਾਂ। ਸੰਤ ਸੰਗ ਅੰਤਰ ਪ੍ਰਭ ਡੀਠਾ, ਗੁਰੂ ਨਾਲ ਮਿਲ ਕੇ ਅੰਦਰ, ਗੁਰੂ ਗੁਰਬਾਣੀ ਨਾਲ ਮਿਲ ਕੇ, ਗੁਰਮੁਖਾਂ ਦੀ ਸੰਗਤ ਕਰਕੇ ਆਪਣੇ ਆਪੇ ਨੂੰ ਵਿਖਾਇਆ ਗੁਰੂ ਨੇ। ਤੇ ਜਦੋਂ ਆਪਣਾ ਆਪ ਵਿਖਾਇਆ ਨਾ, ਤੇ ਫਿਰ ਸਿੱਖ ਨੇ ਕਿਹਾ ਵੀ ਸੱਚੇ ਪਾਤਸ਼ਾਹ ਹਮ ਅਵਗੁਣ ਭਰੇ ਏਕ ਗੁਣ ਨਾਹੀ। ਮਹਾਰਾਜ ਗੁਣ ਹੈ ਹੀ ਕੋਈ ਨਹੀਂ, ਅਵਗੁਣ ਨੇ ਸਾਰੇ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਸਾਰਾ ਦਿਨ ਅਸੀਂ ਅੰਮ੍ਰਿਤ ਨੂੰ ਛੱਡੀ ਆਉਂਦੇ ਹਾਂ ਤੇ ਜ਼ਹਿਰ ਖਾਈ ਆਉਂਦੇ ਹਾਂ। ਅੰਮ੍ਰਿਤ ਛਾਟ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣੇ ਹੋ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਕਿਰਪਾ ਕਰੋ ਤੁਸੀਂ। ਗੁਰੂ ਨੇ ਅੰਦਰ ਵਿਖਾ ਦਿੱਤਾ ਸਿੱਖ ਨੂੰ, ਸੰਤ ਸੰਗ ਅੰਤਰ ਪ੍ਰਭ ਡੀਠਾ, ਤੇ ਜਦੋਂ ਫਿਰ ਆਪਣਾ ਆਪ ਵੇਖਿਆ ਤੇ ਫਿਰ ਆਪੇ ਦੀ ਮੈਲ ਲਾਈ ਗੁਰੂ ਨੇ, ਫਿਰ ਨਾਮ ਪ੍ਰਭੂ ਕਾ ਲਾਗਾ ਮਿੱਠਾ, ਪਰਮੇਸ਼ਰ ਦਾ ਨਾਮ ਫਿਰ ਮਿੱਠਾ ਲੱਗਣ ਲੱਗ ਪਿਆ। ਸਗਲ ਸਮਗਰੀ ਏਕ ਸਘਟ ਮਾਹੇ, ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ। ਫਿਰ ਪਤਾ ਲੱਗਾ ਵੀ ਆ ਸਾਰਾ ਬ੍ਰਹਿਮੰਡ ਇੱਕੋ ਹੀ ਥਾਂ ਤੇ ਬੱਝਾ ਹੋਇਆ, ਇੱਕ ਸੂਤਰ ਦੇ ਵਿੱਚ ਹੈ, ਅਨੇਕਤਾ ਵਿੱਚ ਵੈਸੇ ਭਰਮ ਕਰਕੇ ਨਜ਼ਰ ਆਉਂਦਾ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਗੁਰੂ ਨੇ ਆਪਣੇ ਅੰਦਰੋਂ ਵਿਖਾਤਾ ਵੀ ਨਾਮ ਤੇਰੇ ਅੰਦਰ ਹੈ ਭਾਈ, ਆਪਣੇ ਆਪੇ ਵਿੱਚ ਕਦੀ ਵੇਖਿਆ ਆਪਣੇ ਆਪ ਨੂੰ? ਬਾਣੀ ਸਾਰੀ ਆਪਣੇ ਆਪ ਦੀ ਗੱਲ ਕਰਦੀ ਹੈ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਖਾਈ। ਆ ਮੈਂ ਕਈ ਵਾਰੀ ਜਿੱਥੇ ਪ੍ਰੋਗਰਾਮਾਂ ਤੇ ਜਾਈਦਾ ਨਾ, ਉਥੋਂ ਕੋਈ ਨਾ ਕੋਈ ਇਹ ਹੀ ਸੁਨੇਹਾ ਆਵੇਗਾ, ਸੁਣਦੇ ਹੀ ਹੋਣਗੇ ਸਾਰੇ, ਵੀ ਆਹ ਚੀਜ਼ ਸੁਣਾਓ, ਬਾਹਰਲਾ ਆਹ ਇਤਿਹਾਸ ਸੁਣਾਓ, ਆਹ ਸੁਣਾਓ। ਮੈਂ ਕਿਹਾ ਵੀ ਉਹ ਤਾਂ ਅਸੀਂ ਸੁਣਾ ਹੀ ਦੇਣਾ ਹੈ, ਤੇ ਮੈਂ ਉਹਨਾਂ ਨੂੰ ਬੇਨਤੀ ਕਰਿਆ ਕਰਨਾ ਵੀ ਜਦੋਂ ਕਥਾਵਾਚਕ ਨੂੰ ਬੁੱਕ ਕਰਦੇ ਹੋ, ਨਾਲ ਇੱਕ ਸ਼ਬਦ ਭੇਜਿਆ ਕਰੋ ਗੁਰੂ ਗ੍ਰੰਥ ਸਾਹਿਬ ਦਾ, ਵੀ ਜਿਹੜਾ ਇਤਿਹਾਸ ਸੁਣਾਉਣਾ, ਜਿਹੜੀ ਜਿਸ ਸੰਬੰਧ ਦੇ ਵਿੱਚ ਸਮਾਗਮ ਹੋਵੇ, ਇਤਿਹਾਸ ਤੇ ਸੁਣਾਉਣਾ ਅੱਧਾ ਟਾਈਮ, ਤੇ ਅੱਧਾ ਟਾਈਮ ਇਹ ਸ਼ਬਦ ਦੀ ਕਥਾ ਕਰਨੀ ਹੈ ਤੁਸੀਂ। ਰੁਮਾਲੇ ਦੇ ਕੇ ਚੌਰ ਕਰੀ ਜਾਵਾਂਗੇ ਬਸ, ਇਕੱਠੇ ਹੋ ਗਏ, ਉਹਦੇ ਨਾਂ ਲੈ ਕੇ ਤੁਰ ਗਿਆ, ਦੂਜਾ ਉਹਦੇ ਨਾਂ ਲੈ ਕੇ ਤੁਰ ਗਿਆ। ਇਹ ਜਿਹੜਾ ਗਿਆਨ ਹੈ 1430 ਅੰਗ ਵਿੱਚ, ਇਹ ਇਕੱਲੇ ਖੰਡ ਪਾਠ ਹੀ ਕਰਨੇ ਨੇ ਜਾਂ ਸਪੀਕਰਾਂ ਵਿੱਚ ਹੀ ਗਾਉਣਾ? ਇਹਨੂੰ ਇਹਦੀ ਵਿਚਾਰ ਕਿੰਨੇ ਕਰਨੀ ਸੀ? ਇਹਦੇ ਤੋਂ ਅਸੀਂ ਦੂਰ ਚਲੇ ਗਏ ਬੜੇ। ਉਦਨ ਫਿਰ ਗੁਰੂ ਸਾਹਿਬ ਦੀ ਬਾਣੀ ਜਦੋਂ ਸੁਣਾਂਗੇ, ਉਹ ਕਹਿਣਗੇ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ। ਜਿਹੜੀਆਂ ਨੌ ਨਿਧੀਆਂ ਤੇ ਰਿਧੀਆਂ ਸਿੱਧੀਆਂ ਨੇ, ਉਹ ਗੁਰਮਤ ਵਿੱਚ ਨਾਮ ਨੂੰ ਕਹਿੰਦੇ ਨੇ। ਰਿਧੀਆਂ ਸਿੱਧੀਆਂ ਵਾਸਤੇ ਭੱਜੇ ਫਿਰਨਾ, ਬੜੇ ਚੌਂਕੜੇ ਲਾਉਂਦੇ ਨੇ, ਇੰਨੇ ਪਾਠ ਕਰ ਲੈਂਦੇ, ਰਿਧੀਆਂ ਸਿੱਧੀਆਂ ਆ ਜਾਣਗੀਆਂ, ਤੇਰੇ ਬਚਨ ਸੱਚੇ ਹੋ ਜਾਣਗੇ ਜੀ, ਤੇਰਾ ਆਹ ਹੋ ਜਾਏਗਾ। ਇਹ ਰਾਹ ਦਿੱਤਾ ਸੀ ਮਹਾਰਾਜ ਨੇ, ਸ਼ਕਤੀ ਦਾ ਸੀ। ਲੋੜ ਹੈ, ਬਾਣੀ ਪੜੋ, ਕੰਮ ਹੋ ਜਾਂਦਾ, ਪਰ ਬਜ਼ਾਰੀਕਰਨ ਨਾ ਕਰੋ ਬਾਣੀ ਦਾ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਤੇ ਕਿੱਥੇ ਹੈ ਉਹ? ਦੇਹੀ ਮੈਂ ਇਸ ਕਾ ਵਿਸਰਾਮ, ਸਰੀਰ ਦੇ ਵਿੱਚ ਹੈ, ਆਪਣੇ ਆਪ ਦੇ ਵਿੱਚ। ਦੇਹੀ ਮੈਂ ਇਸ ਕਾ ਵਿਸਰਾਮ, ਫਿਰ ਅੱਗੇ ਮਹਾਰਾਜ ਅਗਲੇ ਸ਼ਬਦ ਵਿੱਚ ਕਹਿੰਦੇ ਵੀ ਉਹ ਸੰਤ ਦੀ ਪਰਿਭਾਸ਼ਾ ਕੀ ਹੈ, ਸੰਤ ਕਿਵੇਂ ਦਾ ਹੈ। ਗਰੀਬ ਨਿਵਾਜ ਜੀ ਕਹਿੰਦੇ ਸੋ ਅੰਤਰ ਸੋ ਬਾਹਰ ਅਨੰਤ, ਉਹ ਅੰਦਰ ਵੀ ਹੈ ਤੇ ਅੰਦਰ ਨਹੀਂ ਕੱਲਾ, ਫਿਰ ਬਾਹਰ ਵੀ ਹੈ। ਜਦੋਂ ਅੰਦਰੋਂ ਦਿਸਿਆ, ਜੋ ਅੰਦਰ ਹੈ ਉਹ ਹੀ ਬਾਹਰ ਦਿਸੇਗਾ। ਜੋ ਅੰਦਰ ਅਸੀਂ ਵੇਖ ਰਹੇ ਹਾਂ, ਜੈਸੀ ਦ੍ਰਿਸ਼ਟੀ ਹੈ ਉਵੇਂ ਦੀ ਸ੍ਰਿਸ਼ਟੀ ਦਿਸੇਗੀ ਬਾਹਰੋਂ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਤੇਰਾ ਰੱਬ ਤੇ ਸਾਰੇ ਥਾਵਾਂ ਤੇ ਹੈ, ਪਰ ਤੂੰ ਉਹਨੂੰ ਜਪੀ ਜਾਂਦਾ ਹੈ ਤੇ ਉਹਨੂੰ ਪੜ੍ਹੀ ਜਾਂਦਾ ਹੈ, ਪਰ ਕਦੀ ਤੂੰ ਉਹਨੂੰ ਮਹਿਸੂਸ ਨਹੀਂ ਕੀਤਾ ਆਪਣੇ ਕੋਲ। ਜੇ ਮਹਿਸੂਸ ਕਰਦਾ ਤੇਰੀਆਂ ਗੱਲਾਂ ਬਦਲ ਜਾਣਗੀਆਂ, ਤੂੰ ਇੱਕ ਤੇਰੀ ਤੋਰ ਬਦਲ ਜਾਏਗੀ ਜੇ ਤੂੰ ਉਹਨੂੰ ਵੇਖਿਆ ਵੀ ਉਹ ਸਾਰੇ ਥਾਵਾਂ ਤੇ ਤੇਰੇ ਨਾਲ ਹੈ। ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਹਿ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਧਰਤੀ ਦੇ ਵਿੱਚ ਵੀ ਹੈ, ਪਤਾਲ ਦੇ ਵਿੱਚ ਵੀ ਹੈ, ਆਕਾਸ਼ ਦੇ ਵਿੱਚ ਵੀ ਹੈ, ਸਾਰੇ ਲੋਕਾਂ ਦੇ ਵਿੱਚ ਵੀ ਉਹਦੀ ਜੋਤ ਹੈ। ਸਰਬ ਲੋਕ ਪੂਰਨ ਪ੍ਰਤਪਾਲ, ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ। ਘਾਹ ਦੇ ਵਿੱਚ ਵੀ ਉਹ ਹੈ, ਜੰਗਲ ਦੇ ਵਿੱਚ ਵੀ ਉਹ ਹੈ, ਜੈਸੀ ਆਗਿਆ ਤੈਸਾ ਕਰਮ, ਆਪਣੇ ਹੁਕਮ ਨਾਲ ਚਲਾ ਰਿਹਾ ਸ੍ਰਿਸ਼ਟੀ ਨੂੰ। ਪੌਣ ਪਾਣੀ ਬੈਸੰਤਰ ਮਾਹੇ, ਸਾਰਿਆਂ ਥਾਵਾਂ ਤੇ ਪੌਣ ਵਿੱਚ ਪਾਣੀ ਦੇ ਵਿੱਚ। ਸੋ ਸੱਚੇ ਪਾਤਸ਼ਾਹ ਗਰੀਬ ਨਿਵਾਜ ਉਸ ਸੰਤ ਦੀ ਪਰਿਭਾਸ਼ਾ ਦੱਸਦੇ ਨੇ, ਜਿਨ੍ਹੇ ਇਸ ਪ੍ਰਤੀਤੀ ਨੂੰ ਜੀਵਨ ਦੇ ਵਿੱਚ ਕਮਾਇਆ, ਵਾਹਿਗੁਰੂ ਦੀ ਜੋਤ ਨੂੰ ਸਾਰੇ ਪਾਸੇ ਵੇਖਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਐਸੇ ਸੰਤ ਕਿਹੜੀ ਓਟ ਵਿੱਚ ਰਹਿੰਦੇ ਨੇ, ਕਿਹੜੇ ਆਸਰੇ ਵਿੱਚ? ਗਰੀਬ ਨਿਵਾਜ ਜੀ ਅੱਜ ਉਪਦੇਸ਼ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਸੰਤ ਉਦਰਨ ਦਯਾਲੰ ਆਸਰੰ ਗੋਪਾਲ ਕੀਰਤ ਨਹਿ।
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਹਨ ਸਲੋਕ ਦੇ ਵਿੱਚ ਕਿ ਸੰਤਾਂ ਦਾ ਉਧਾਰ ਕਿਵੇਂ ਹੁੰਦਾ ਹੈ, ਉਹਨਾਂ ਦੇ ਜੀਵਨ ਦਾ ਉਧਾਰ ਦਿਆਲੂ ਪ੍ਰਭੂ ਕਿਵੇਂ ਕਰਦਾ ਹੈ, ਕਿਉਂਕਿ ਉਹਨਾਂ ਨੂੰ ਆਸਰਾ ਕਾਹਦਾ ਹੈ। ਆਸਰੰ ਗੋਪਾਲ ਕੀਰਤ ਨਹਿ, ਗੋਪਾਲ ਦੇ ਗੋਪਾਲ ਗੋ ਮੈਨੇ ਧਰਤੀ, ਪਾਲ ਮੈਨੇ ਪਾਲਣ ਵਾਲਾ, ਜੋ ਧਰਤੀ ਦੇ ਜੀਵਾਂ ਦੀ ਪਾਲਣਾ ਕਰਨ ਵਾਲਾ ਗੋਪਾਲ ਹੈ, ਉਹ ਅਕਾਲ ਪੁਰਖ ਦਾ ਕੀਰਤਨ। ਹੁਣ ਤੁਸੀਂ ਕਹੋਗੇ ਵੀ ਸਾਰੇ ਬੰਦੇ ਕੀਰਤਨ ਸਿੱਖਣਗੇ, ਹੁਣ ਪਹਿਲਾਂ ਵਾਜਾ ਸਿੱਖੋ ਤੇ ਤਾਂ ਹੋਵੇ। ਇੱਥੇ ਕੀਰਤਨ ਦੇ ਅਰਥ ਕੀ ਨੇ? ਉਹ ਕੀਰਤਨ ਤਾਂ ਵੱਡਾ ਹੈ ਹੀ ਹੈ ਜਿਹੜਾ ਗੁਰੂ ਕੇ ਸਿੰਘ ਕੀਰਤਨ ਕਰਦੇ ਨੇ, ਤੇ ਮਹਾਨ ਹੈ। ਇੱਥੇ ਕੀਰਤਨ ਦੇ ਅਰਥ ਨੇ ਵਾਹਿਗੁਰੂ ਦੀ ਮਹਿਮਾ ਕਿਸੇ ਰੂਪ ਵਿੱਚ ਵੀ ਕੀਤੀ ਗਈ ਹੈ। ਉੱਠਣਾ ਬੈਠਣਾ, ਰੋਟੀ ਖਾਣੀ, ਪ੍ਰਸ਼ਾਦਾ ਛਕਣਾ, ਉਹਦਾ ਸ਼ੁਕਰ ਕਰਨਾ, ਬੜੇ ਤਰੀਕੇ ਨੇ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਅਰਦਾਸ ਕਰਨੀ ਹਰ ਕੰਮ ਦੇ ਵਿੱਚ। ਪ੍ਰਸ਼ਾਦਾ ਛਕਣਾ ਇੱਕ ਵਾਰੀ ਤੇ ਘੱਟੋ ਘੱਟ ਕਹਿ ਸਿੱਖਾ ਵੀ ਤੇਰੀ ਕਿਰਪਾ ਦੇ ਨਾਲ ਦੋ ਪ੍ਰਸ਼ਾਦੇ ਮਿਲ ਗਏ ਨੇ, ਇਹ ਵੀ ਮਹਿਮਾ, ਇਹ ਵੀ ਕੀਰਤਨ ਹੈ ਉਹਦੇ। ਉਹਨੇ ਪਾਉਣ ਲਈ ਕੱਪੜੇ ਚੰਗੇ ਦਿੱਤੇ ਨੇ, ਰਹਿਣ ਲਈ ਮਕਾਨ ਦਿੱਤਾ, ਗੱਡੀ ਸਵਾਰੀ ਦਿੱਤੀ ਹੈ, ਸਰੀਰ ਦੇ ਅੰਗ ਕੰਮ ਕਰਦੇ ਨੇ, ਘਰ ਬਾਰ ਹੈ, ਸਾਰਾ ਕੁਝ ਚਲਾ ਰਿਹਾ ਹੈ, ਸਾਰੇ ਕੰਮ ਕਰ ਰਿਹਾ। ਐਸੇ ਵਾਹਿਗੁਰੂ ਦੀ ਮਹਿਮਾ ਕਰ, ਉਹਦਾ ਧੰਨਵਾਦ ਕਰ। ਕਈ ਕਹਿੰਦੇ ਵੀ ਨਾਮ ਜਪਣਾ ਜ਼ਰੂਰੀ ਹੈ ਜਾਂ ਕਿਉਂ ਜ਼ਰੂਰੀ ਹੈ? ਬਹੁਤ ਜ਼ਰੂਰੀ ਹੈ। ਨਾਮ ਤੋਂ ਜਿਹੜਾ ਨਾਮ ਨਹੀਂ ਜਪਦਾ ਉਸ ਬੰਦੇ ਤੇ ਇੱਕ ਬਹੁਤ ਵੱਡਾ ਦੋਸ਼ ਲੱਗਦਾ, ਆਤਮ ਹਥਿਆਰਾ, ਉਹਨੂੰ ਆਤਮ ਹਥਿਆਰਾ ਕਿਹਾ ਬਾਣੀ ਦੇ। ਇੱਕ ਹੁੰਦਾ ਕੋਈ ਕੀੜਾ ਮਾਰ ਦੇਣਾ, ਕੋਈ ਬੱਕਰਾ ਮਾਰ ਦਿੰਦਾ, ਕੋਈ ਕਿਸੇ ਨੂੰ ਮਾਰਦਾ, ਕਿਸੇ ਨੂੰ ਮਾਰ, ਇਹ ਪਾਪ ਵੱਖਰੇ ਨੇ। ਇੱਕ ਪਾਪ ਹੈ ਆਤਮਘਾਤੀ ਹੋਣਾ, ਆਤਮ ਦਾ ਕਤਲ ਕਰਨਾ। ਨਾਮ ਨਾ ਜਪ ਹੈ ਤੇ ਆਤਮਘਾਤੀ, ਜਿਹੜੇ ਨਾਮ ਨਹੀਂ ਜਪਦੇ ਉਹ ਸਭ ਤੋਂ ਵੱਡੇ ਦੋਸ਼ੀ ਨੇ, ਉਹ ਸਭ ਤੋਂ ਵੱਡਾ ਪਾਪ ਕਰਦੇ ਨੇ, ਉਹ ਆਪਣੀ ਆਤਮਾ ਦਾ ਕਤਲ ਕਰਦੇ। ਇਸ ਕਰਕੇ ਕੀਰਤਨ ਧੰਨਵਾਦ ਕਰਨਾ, ਵਾਹਿਗੁਰੂ ਦਾ ਸ਼ੁਕਰਾਨਾ ਕਰਨਾ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਿਹੜੇ ਸੰਤ ਜਨਾਂ ਨੇ ਆਪਣੇ ਜੀਵਨ ਨੂੰ ਗੋਪਾਲ ਦੇ ਕੀਰਤਨ ਨੂੰ ਆਸਰਾ ਬਣਾ ਲਿਆ, ਉਹਦੇ ਸ਼ਬਦ ਨੂੰ, ਗੁਰਬਾਣੀ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਿਆ, ਐਸੇ ਸੰਤ ਜਨਾਂ ਦਾ ਉਧਾਰ ਦਿਆਲੂ ਪ੍ਰਭੂ ਜੀ ਕਰ ਦਿੰਦੇ ਨੇ, ਦਇਆ ਕਰਕੇ, ਕਿਰਪਾ ਕਰਕੇ। ਇਹ ਸ਼ਬਦ ਹੈ ਉਧਰਨ, ਉਧਾਰ ਕਰ ਦਿੰਦੇ ਨੇ, ਐਸੇ ਗੁਰਮੁਖਾਂ ਦਾ ਉਧਾਰ ਕਰ ਦਿੰਦੇ ਹਨ ਵਾਹਿਗੁਰੂ।
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ।
ਐਸੇ ਸੰਤ ਜਨਾਂ ਦੀ ਸੰਗਤ ਸਾਨੂੰ ਪਵਿੱਤਰ ਕਰਦੀ ਹੈ, ਸ਼ੁੱਧ ਕਰਦੀ ਹੈ। ਜੋ ਸਾਡੇ ਵਿੱਚ ਰਲੇਵਾਂ ਹੋ ਗਿਆ ਨਾ, ਜੋ ਸਾਡੀ ਜੋਤ ਦੇ ਵਿੱਚ ਸੰਸਾਰ ਵੜ ਗਿਆ, ਇੰਟਰ ਕਰ ਗਿਆ, ਜੋ ਸਾਨੂੰ ਪ੍ਰਦੂਸ਼ਣ ਪੈ ਗਿਆ ਸਾਡੀ ਆਤਮਾ ਨੂੰ, ਐਸੇ ਸੰਤ ਜਨਾਂ ਦੀ ਸੰਗਤ ਸਾਨੂੰ ਅੰਦਰੋਂ ਧੋਂਦੀ ਹੈ। ਇਹ ਸੰਤ ਦੀ ਨਿਸ਼ਾਨੀ ਹੈ ਜਿਹਦੇ ਕੋਲ ਜਾ ਕੇ ਅੰਦਰ ਸ਼ੁੱਧ ਹੋਵੇ। ਜਿਨ੍ਹਾਂ ਦਾ ਆਸਰਾ ਗੋਪਾਲ ਵਾਹਿਗੁਰੂ ਹੈ, ਐਸੇ ਸੰਤਾਂ ਦੀ ਸੰਗਤ ਸਾਨੂੰ ਨਿਰਮਲ ਕਰਦੀ ਹੈ, ਸ਼ੁੱਧ ਕਰਦੀ ਹੈ।
ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ।
ਪਾਤਸ਼ਾਹ ਕਹਿੰਦੇ ਨੇ ਵੀ ਇਸ ਅਪਵਿੱਤਰਤਾ ਤੇ ਮਾਇਆ ਦੀ ਅੱਗ ਤੋਂ ਹੋਰ ਕੋਈ ਚੀਜ਼ ਸਾਨੂੰ ਬਚਾ ਨਹੀਂ ਸਕਦੀ। ਇਹ ਜਿਹੜੀ ਸੰਸਾਰ ਦੇ ਵਿੱਚ ਦੁੱਖ ਦੀ ਅੱਗ ਹੈ ਨਾ, ਜਿਹੜਾ ਹਰ ਇੱਕ ਧੁੱਖ ਤੁਖੀ ਇਹਨੂੰ ਕਹਿੰਦੇ ਨੇ, ਅੰਦਰੋਂ ਧੁੱਖ ਰਿਹਾ, ਹਰ ਇੱਕ ਬੰਦਾ ਅੰਦਰੋਂ ਧੁੱਖੀ ਜਾ ਰਿਹਾ। ਇੱਕ ਸੰਸਾ ਹੈ, ਇੱਕ ਸੰਸੇ ਵਿੱਚ ਜੀ ਰਿਹਾ ਜੀਵਨ। ਇਸ ਅੱਗ ਨੂੰ, ਇਸ ਤਪਸ਼ ਨੂੰ ਨਾ ਚੰਦਰਮਾ ਦੀ ਚਾਂਦਨੀ ਠੰਡਾ ਕਰ ਸਕਦੀ ਏ, ਨਾ ਚੰਦਨ ਠੰਡਾ ਕਰ ਸਕਦਾ ਹੈ ਤੇ ਨਾ ਠੰਡੀ ਰੁੱਤ ਪੋਹ ਦੀਆਂ ਰਾਤਾਂ ਹੀ ਇਹਨੂੰ ਠਾਰ ਸਕਦੀਆਂ ਨੇ। ਇਹਨਾਂ ਚੀਜ਼ਾਂ ਦੇ ਨਾਲ ਬਿਲਕੁਲ ਬੰਦੇ ਦੇ ਦੁੱਖ ਦੀ ਅੱਗ ਨਹੀਂ ਬੁੱਝਦੀ।
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਮਹਾਰਾਜ ਫਿਰ ਇਹ ਦੁੱਖ ਦੀ ਅੱਗ ਕਿਵੇਂ ਬੁੱਝਦੀ ਹੈ, ਇਹ ਫਿਰ ਸ਼ੀਤਲਤਾ ਕਿਵੇਂ ਹੁੰਦੀ ਹੈ, ਮਨ ਠੰਡਾ ਕਿਵੇਂ ਹੁੰਦਾ, ਮਨ ਨੂੰ ਆਨੰਦ ਕਿਵੇਂ ਪ੍ਰਾਪਤ ਹੁੰਦਾ? ਕਹਿੰਦੇ ਤਾਂ ਸ਼ੀਤਲ ਹੋਏਗਾ ਭਾਈ, ਸ਼ੀਤਲ ਥੀਵੈ ਹੈ ਨਾਨਕਾ, ਸ਼ੀਤਲ ਹੋ ਜਾਏਗਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜੇ ਨਾਮ ਦਾ ਜਾਪ ਕਰੇਗਾ, ਜੇ ਬਾਣੀ ਦਾ ਨਿਤਨੇਮ ਕਰੇਗਾ, ਸ਼ਬਦ ਦੇ ਨਾਲ, ਗੁਰੂ ਦੇ ਸ਼ਬਦ ਸੁਰਤ ਦੀ ਕਮਾਈ ਦੇ ਨਾਲ ਸ਼ੀਤਲ ਹੁੰਦਾ ਹੈ।
ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ।
ਇਹ ਜਿੰਨੇ ਜਨ ਸੰਤ ਜਨ ਹੋਏ ਨੇ ਜਾਂ ਹੁਣ ਨੇ, ਜਿੰਨੇ ਗੁਰਸਿੱਖ ਨੇ, ਇਹ ਕਿਹੜੀ ਚੀਜ਼ ਦੇ ਨਾਲ ਇਹਨਾਂ ਦਾ ਉਧਾਰ ਹੋਇਆ, ਤੇ ਉਥੋਂ ਪਤਾ ਲੱਗ ਜਾਏਗਾ ਵੀ ਸਾਡਾ ਵੀ ਉਧਾਰ ਇਹਦੇ ਨਾਲ ਹੀ ਆਉਣਾ। ਉਹ ਹੈ ਚਰਨ ਕਮਲ ਕੀ ਟੇਕ। ਚਰਨ ਕਮਲ ਦੀ ਟੇਕ ਦਾ ਮਤਲਬ ਹੁੰਦਾ ਹੈ ਆਸਰਾ, ਟੋਣੀ, ਟੇਕ ਤੇ ਆਸਰੇ ਤੇ। ਗੁਰੂ ਦੇ ਸ਼ਬਦ ਦਾ ਆਸਰਾ ਲੈਣਾ ਹੈ, ਦੋ ਚੀਜ਼ਾਂ ਦਾ ਆਸਰਾ। ਜਦੋਂ ਸਿੱਧਾਂ ਨੇ ਪੁੱਛਿਆ ਸੀ ਨਾ ਗੁਰੂ ਨਾਨਕ ਦੇਵ ਜੀ ਨੂੰ ਵੀ ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਵਿਖਾਓ, ਕੋਈ ਤੁਸੀਂ ਵੀ ਕੋਈ ਆਕਾਸ਼ ਵਿੱਚ ਉੱਡ ਕੇ ਵਿਖਾਓ, ਕਿਉਂਕਿ ਉਹਨਾਂ ਨੇ ਬੜੀਆਂ ਵਿਖਾਈਆਂ ਸਨ। ਮਹਾਰਾਜ ਕਹਿੰਦੇ ਸਾਡੇ ਕੋਲ ਸਾਡਾ ਆਸਰਾ ਦੋ ਚੀਜ਼ਾਂ ਨੇ, ਇਹਨਾਂ ਦੋ ਹੀ ਚੀਜ਼ਾਂ ਦਾ ਆਸਰਾ ਮੈਂ ਆਪਣੇ ਸਿੱਖਾਂ ਨੂੰ ਦਿੱਤਾ। ਉਹ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇੱਕ ਗੁਰ ਸੰਗਤ, ਗੁਰਮੁਖਾਂ ਦੀ ਸੰਗਤ, ਤੇ ਇੱਕ ਬਾਣੀ, ਦੋ ਤਰ੍ਹਾਂ ਦੀ ਸੰਗਤ ਦਿੱਤੀ ਹੈ ਮਹਾਰਾਜ। ਕਿਉਂਕਿ ਬਾਣੀ ਵੀ ਜਿੰਨੇ ਜਿੱਥੇ ਕਮਾਈ ਹੈ ਨਾ, ਬਾਣੀ ਦੀ ਉਥੋਂ ਹੀ ਸਾਨੂੰ ਐਕਸਪੀਰੀਅੰਸ ਹੋਣਗੇ ਨਾ, ਤਜਰਬੇ ਹੋਣਗੇ। ਕੱਲਾ ਪੜ੍ਹਨ ਦਾ ਵਿਸ਼ਾ ਨਹੀਂ ਹੈ, ਬੜੀ ਦੁਨੀਆਂ ਪੜ੍ਹ ਰਹੀ ਹੈ। ਜਿਸ ਬੰਦੇ ਨੇ ਸ਼ਬਦ ਅੰਦਰੋਂ ਪ੍ਰਗਟ ਕੀਤਾ, ਸ਼ਬਦ ਉਹ ਤੁਹਾਨੂੰ ਜਨਾਏਗਾ। ਇੱਥੇ ਹੁਣ ਕਹਿਣਗੇ ਬੰਦੇ ਦੀ ਗੱਲ ਕਰ ਰਹੇ ਹਾਂ, ਦੇਹਧਾਰੀ ਦੀ ਗੱਲ ਸਾਡੇ 'ਚ ਹੈ ਨਹੀਂ। ਕਦੀ ਪੜ੍ਹਿਆ ਬਾਣੀ ਨੂੰ, ਇਤਿਹਾਸ ਨੂੰ? ਫਿਰ ਪੰਜ ਪਿਆਰੇ ਵਿੱਚ ਕਿਉਂ ਲਿਆਉਂਦੇ ਗੁਰੂ ਸਾਹਿਬ ਨੇ? ਫਿਰ ਇਹ ਕਿਉਂ ਕਿਹਾ ਤੀਸਰ ਸਿੱਖ ਮੋਰ ਹੈ ਰੂਪ ਹੈ ਮੋਰ, ਗੁਰਬਾਣੀ ਰਤ ਜੋ ਨਿਸਪੋਰ। ਜਿਹੜਾ ਸਿੱਖ ਗੁਰਬਾਣੀ ਵਿੱਚ ਰੰਗਿਆ, ਮਹਾਰਾਜ ਕਹਿੰਦੇ ਉਹ ਵੀ ਮੇਰਾ ਰੂਪ ਹੈ, ਪੰਜ ਪਿਆਰੇ ਵੀ ਮੇਰਾ ਰੂਪ ਨੇ, ਤੇ ਗੁਰੂ ਗ੍ਰੰਥ ਸਾਹਿਬ ਵੀ ਮੇਰਾ ਰੂਪ ਹੈ। ਗੁਰੂ ਗ੍ਰੰਥ ਸਾਹਿਬ ਸਿੱਧਾ ਨਹੀਂ ਤੁਸੀਂ ਉੱਥੋਂ ਤੱਕ ਪਹੁੰਚ ਸਕਦੇ। ਆ ਬੜੇ ਗਿਆਨ ਚੱਲਦੇ ਨੇ, ਆਪਣੇ ਕਮਰੇ 'ਚ ਬਹਿ ਕੇ ਕੰਪਿਊਟਰ 'ਤੇ ਪੜ੍ਹ ਲਓ ਸਾਰਾ ਕੁਝ, ਤੁਹਾਡੇ ਫੋਨ ਵਿੱਚ ਆ ਗਿਆ, ਕਿਤੇ ਜਾਣ ਦੀ ਕਹਿੰਦੇ ਲੋੜ ਹੀ ਨਹੀਂ। ਪੜ੍ਹੀ ਚੱਲੋ, ਦੁਨੀਆਂ ਪੜ੍ਹ ਰਹੀ ਹੈ, ਬੜੀ ਪੜ੍ਹ ਰਹੀ ਹੈ। ਹਾਂ, ਉੱਥੇ ਉਹ ਬੰਦਾ ਪੂਰਾ ਉਹ ਚਾਹੀਦਾ ਜਿਹਦੇ ਵਿੱਚ ਸ਼ਬਦ ਪ੍ਰਗਟ ਹੋਏ। ਐਵੇਂ ਨਹੀਂ ਕੋਈ ਬੰਦਾ ਜਿਹੜਾ ਪਹਿਲਾਂ ਆਪ ਹੀ ਤਰਲੇ ਲਈ ਜਾਂਦਾ, ਉਹਨੇ ਕੀ ਕਰਨਾ? ਇਸ ਕਰਕੇ ਚਰਨ ਕਮਲ ਦੀ ਓਟ ਦੇ ਨਾਲ ਹੀ ਸਾਰੇ ਸੰਤ ਜਨ ਉਧਰੇ ਹਨ।
ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ।
ਉਹਨਾਂ ਸੰਤ ਜਨਾਂ ਤੋਂ ਪਰਮਾਤਮਾ ਦੇ ਪ੍ਰਤਾਪ ਦੀਆਂ ਗੱਲਾਂ ਸੁਣ ਕੇ, ਪਰਮਾਤਮਾ ਦੀ ਸ਼ਕਤੀ ਦੀਆਂ ਗੱਲਾਂ ਸੁਣ ਕੇ ਵੀ ਉਹ ਬੜਾ ਸਮਰੱਥ ਹੈ, ਉਹ ਕਿਰਪਾ ਕਰਕੇ ਰੱਖ ਲੈਂਦਾ। ਜਗਿਆਸੂ ਦਾ ਮਨ ਨਿਰਭੈ ਹੋ ਗਿਆ, ਉੱਥੋਂ ਸਾਨੂੰ ਧੀਰਜ ਮਿਲਦੀ ਹੈ, ਸਾਨੂੰ ਪਰਮਾਤਮਾ ਪ੍ਰਗਟ ਹੁੰਦਾ, ਪ੍ਰਤੱਖ ਹੁੰਦਾ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ। ਮਨ ਨਿਰਭੈ ਹੋ ਗਿਆ ਗੁਰਮੁਖਾਂ ਦਾ।
ਤੋਟ ਨ ਆਵੈ ਮੂਲ, ਸੰਚਿਆ ਨਾਮ ਧਨ।
ਐਸਾ ਨਾਮ ਦਾ ਧਨ ਗੁਰਮੁਖਾਂ ਨੇ ਸੰਚਿਆ ਹੈ, ਇਕੱਠਾ ਕੀਤਾ ਨਿਤਨੇਮ, ਬਾਣੀ, ਸਿਮਰਨ, ਨਾਮ ਅਭਿਆਸ, ਸੇਵਾ, ਗੁਰਮਤ। ਕਹਿਣ ਲੱਗੇ ਪਰਤ ਕੇ ਤੋਟਾ ਨਹੀਂ ਆਉਂਦਾ, ਤੋਟ ਨਾ ਆਵੇ ਵੱਧ ਹੋ ਜਾਈ, ਵਧੀ ਜਾਂਦਾ ਦਿਨੋ ਦਿਨ, ਵਧੀ ਜਾਂਦਾ ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ, ਦਿਨੋ ਦਿਨ ਕਮੀ ਨਹੀਂ ਆਉਂਦੀ। ਐਸਾ ਨਾਮ ਦਾ ਧਨ ਗੁਰਮੁਖਾਂ ਨੇ ਇਕੱਠਾ ਕਰ ਲਿਆ ਜੀਵਨ ਵਿੱਚ।
ਸੰਤ ਜਨਾ ਸਿਉ ਸੰਗ, ਪਾਈਐ ਵੱਡੈ ਪੌਨ।
ਐਸੇ ਜੁੜੇ ਹੋਏ ਸੰਤ ਜਨਾਂ ਦਾ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਪ੍ਰਗਟ ਹੋ ਗਿਆ ਹੈ, ਜੋਤ ਪ੍ਰਗਟ ਹੋ ਗਈ ਹੈ, ਵੱਡੇ ਪੁੰਨਾਂ ਕਰਕੇ, ਕਿਉਂਕਿ ਭਾਵੇਂ ਸਾਹਮਣੇ ਬੈਠੇ ਰਹੀਏ ਸੰਪਰਕ ਨਹੀਂ ਹੋਵੇਗਾ। ਜਿਹੜਾ ਨਿਤਨੇਮ ਹੈ, ਸਿਮਰਨ ਹੈ, ਸਭ ਕੁਝ ਹੈ, ਇਹ ਇਸੇ ਵਾਸਤੇ ਹੈ ਵੀ ਉਸ ਜੋਤ ਨਾਲ ਸੰਪਰਕ ਹੋ ਜਾਏ, ਉਹਦੇ ਨਾਲ ਜੁੜਨ ਵਾਲੀ ਵਿਵਸਥਾ ਬਣ ਜਾਏ ਅੰਦਰ, ਉਹ ਤਾਰਾਂ ਬਣ ਜਾਣ ਜਿਹਦੇ ਨਾਲ ਜੁੜਨਾ ਜੋਤ ਦੇ ਨਾਲ। ਵੱਡੇ ਪੁੰਨਾਂ ਕਰਕੇ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ।
ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨ।
ਪਿਛਲੀ ਪੰਕਤੀ ਵਿੱਚ ਮਹਾਰਾਜ ਨੇ ਕਿਹਾ ਵੀ ਸੰਤ ਜਨਾਂ ਸਿਉ ਸੰਗ ਪਾਈਐ, ਵੱਡੇ ਪੁੰਨ ਚਾਹੀਦੇ ਨੇ ਤਾਂ ਸੰਪਰਕ ਹੋਏਗਾ ਸਾਧੂ ਨਾਲ। ਮਹਾਰਾਜ ਪੁੰਨ ਕਿਵੇਂ ਬਣੇਗਾ? ਅਗਲੀ ਪੰਕਤੀ ਵਿੱਚ ਜਵਾਬ ਦੇ ਦਿੱਤਾ ਮਹਾਰਾਜ ਨੇ, ਉਹ ਕਹਿੰਦੇ ਇਵੇਂ ਪੁੰਨ ਬਣੇਗਾ, ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ। ਬਸ ਇਹ ਕਰੀ ਚੱਲ, ਅੱਠੇ ਪਹਿਰ ਜਿੰਨਾ ਵੱਧ ਤੋਂ ਵੱਧ ਸਿਮਰਨ ਹੋ ਸਕੇ ਤੇ ਵਾਹਿਗੁਰੂ ਦਾ ਜਸ ਉਸਤਤ ਸੁਣਿਆ ਜਾ ਸਕੇ, ਉਹਦਾ ਕੀਰਤਨ, ਉਹਦੀ ਵਿਚਾਰ, ਗੁਰਬਾਣੀ ਦਾ ਪਾਠ, ਹੌਲੀ ਹੌਲੀ ਪੁੰਨ ਇਕੱਠੇ ਹੋ ਜਾਣਗੇ ਤੇ ਜਦੋਂ ਤੂੰ ਉਸ ਜੋਤ ਦੇ ਹਾਣ ਦਾ ਹੋ ਗਿਆ, ਉਹਨੇ ਆਪਣੇ ਆਪ ਤੈਨੂੰ ਵਰ ਲੈਣਾ, ਫਿਰ ਆਪਣੇ ਆਪ ਉਹਨੂੰ ਖਿੱਚ ਲੈਣਾ ਤੈਨੂੰ ਆਪਣੇ ਆਪ। ਇਸ ਕਰਕੇ ਅੱਜ ਦੇ ਸ਼ਬਦ ਦੇ ਵਿੱਚ, ਸ੍ਰੀ ਮੁੱਖ ਵਾਕ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਵਿੱਚ ਇਸ ਗੱਲ ਤੇ ਹੀ ਵਿਸ਼ੇਸ਼ਤਾ ਕਹੀ ਹੈ ਕਿ ਉਹਨਾਂ ਦਾ ਆਸਰਾ ਰੱਬ ਦਾ ਕੀਰਤਨ, ਉਹਦੀ ਮਹਿਮਾ ਹੈ ਤੇ ਮਹਿਮਾ ਹੀ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਪਰਮਾਤਮਾ ਦੇ ਨਾਲ ਜੋੜ ਸਕਦੀ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਬੰਦਗੀ ਸਿਮਰਨ ਦੀ ਦਾਤ ਸਾਨੂੰ ਬਖਸ਼ਿਸ਼ ਕਰਨ। ਸਮੂਹ ਸੰਗਤ ਦਾ ਬਹੁਤ ਧੰਨਵਾਦ, ਸਮੂਹ ਪ੍ਰਬੰਧਕ ਜਨਾਂ ਦਾ ਧੰਨਵਾਦ, ਸਿੰਘ ਸਾਹਿਬਾਨ ਜੀ ਦਾ ਧੰਨਵਾਦ ਹੈ। ਸੋ ਆਓ, ਵਿਚਾਰਾਂ ਕਰਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਖੀਰਲੀਆਂ ਪੰਕਤੀਆਂ ਪੜ੍ਹੀਏ ਤੇ ਸਮਾਪਤੀ ਕਰੀਏ ਜੀ।
ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੌਨ, ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।